ਸਤਨਾਮ ਵਾਹਿਗੁਰੂ ਸਾਹਿਬ ਜੀਓ ਸਿੱਖੋ ਹੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਿਵ ਸਕਤ ਆਪ ਉਪਾਇ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵਿਖੇ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਏਕਸ ਸਿਉਂ ਲਿਵ ਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਨਮਾਨਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੋਦ ਵਿਖੇ ਜੁੜ ਬੈਠੇ ਗੁਰਮੁਖ ਸਤਸੰਗੀ ਜਨੋ, ਆਓ ਕੁਝ ਸਮਾਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ। ਗੁਰਬਾਣੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਇੱਕ ਵਾਰੀ ਸਾਰੇ ਜਾਣੇ ਕਿਰਪਾ ਕਰੋ ਗੁਰੂ ਬਖਸ਼ੀ ਗੁਰਫਤਿਹ ਦੇ ਨਾਲ ਸਾਰੇ ਜਾਣੇ ਸਾਂਝ ਬਣਾਓ, ਕੋਈ ਰਸਨਾ ਖਾਲੀ ਨਾ ਰਹੇ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਆਨੰਦ ਸਾਹਿਬ, ਜਿਸ ਦੀ 26ਵੀਂ ਪੌੜੀ ਅੱਜ ਸਾਡੀ ਵਿਚਾਰ ਚਰਚਾ ਦਾ ਕੇਂਦਰ ਹੈ, ਜਿਸ ਦੇ ਬੋਲ ਹਨ ਕਿ ਸ਼ਿਵ ਸਖਤ ਆਪ ਉਪਾਏ ਕੈ, ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਬੁਝਾਏ ਦਾ ਅਰਥ ਹੁੰਦਾ ਸਮਝ ਆ ਜਾਣੀ, ਪਰਮਾਤਮਾ ਦੀ ਰਚੀ ਹੋਈ ਇਸ ਜਗਤ ਖੇਡ ਦੀ ਕਿਸੇ ਉਸ ਵਿਰਲੇ ਵਿਰਲੇ ਟਾਵੇਂ ਟਾਵੇਂ ਮਨੁੱਖ ਨੂੰ ਸਮਝ ਪੈਂਦੀ ਹੈ ਜਿਹੜਾ ਗੁਰਮੁਖ ਹੁੰਦਾ ਹੈ, ਜਿਹੜਾ ਗੁਰੂ ਦੇ ਸਨਮੁਖ ਹੁੰਦਾ ਹੈ, ਕਿ ਇਸ ਜਗਤ ਦੇ ਅੰਦਰ ਉਸ ਪਰਮਾਤਮਾ ਨੇ ਆਪਣਾ ਹੁਕਮ ਵਰਤਾਇਆ ਹੋਇਆ ਹੈ ਅਤੇ ਉਹਦੇ ਹੁਕਮ ਦੇ ਵਿੱਚ ਸ਼ਿਵ ਤੇ ਸ਼ਕਤ ਸਾਡੀ ਜੀਵਾਤਮਾ ਤੇ ਮਾਇਆ, ਪਰਮਾਤਮਾ ਨੇ ਇਹ ਦੋਨੇ ਪੈਦਾ ਕੀਤੇ ਨੇ। ਆਸਾਨੀ ਦੇ ਨਾਲ ਜਿਸ ਗੱਲ ਨੂੰ ਸਮਝਣਾ ਹੋਵੇ ਤੇ ਅਸੀਂ ਕਹਿ ਸਕਦੇ ਹਾਂ ਜਗਤ ਦੀ ਜਿਹੜੀ ਖੇਡ ਹੈ ਸ਼ਿਵ ਤੇ ਸ਼ਕਤੀ ਦੀ ਖੇਡ ਹੈ। ਅਸੀਂ ਸ਼ਬਦ ਵਰਤਦੇ ਹਾਂ ਜੀਵਾਤਮਾ ਤੇ ਮਾਇਆ ਦੀ ਖੇਡ ਹੈ, ਜਾਂ ਇਸ ਨੂੰ ਇਸ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਉਸ ਮਾਲਕ ਨੇ ਇਸ ਸ੍ਰਿਸ਼ਟੀ ਦੇ ਅੰਦਰ ਇਹ ਦੋਨੋਂ ਚੀਜ਼ਾਂ ਪੈਦਾ ਕਰ ਦਿੱਤੀਆਂ ਨੇ, ਔਰ ਹਰੇਕ ਮਨੁੱਖ ਦੇ ਅੰਦਰ ਇਹ ਸੰਘਰਸ਼ ਜਿਹੜਾ ਹੈ, ਹਰੇਕ ਮਨੁੱਖ ਦੇ ਅੰਦਰ ਇਹ ਘੋਲ ਜਿਹੜਾ ਹੈ, ਇਹ ਹਰ ਵੇਲੇ ਚੱਲਦਾ ਹੈ। ਇਹਦੇ ਵਿੱਚ ਸੰਭਾਵਨਾਵਾਂ ਦੋਨੇ ਹੀ ਨੇ। ਸਤ ਸੰਤੋਖ ਦਇਆ ਧਰਮ ਧੀਰਜ ਸੰਜਮ ਜਿਤਨੇ ਵੀ ਸ਼ੁਭ ਗੁਣ ਨੇ, ਇਹਨਾਂ ਗੁਣਾਂ ਦੇ ਧਾਰਨੀ ਹੋਣ ਦੀ ਸੰਭਾਵਨਾ ਵੀ ਇਸ ਮਨੁੱਖ ਦੇ ਅੰਦਰ ਹੈ। ਔਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਿੰਦਿਆ ਚੁਗਲੀ ਈਰਖਾ ਵਕੀਲੀ ਨਫ਼ਰਤ ਸਾੜਾ ਜਿਤਨੇ ਵੀ ਔਗਣ ਨੇ, ਜਿਨ੍ਹਾਂ ਨੂੰ ਗੁਰਦੇਵ ਨੇ ਮਾਇਆ ਆਖਿਆ ਹੈ, ਉਹਨਾਂ ਨੂੰ ਜੀਵਨ ਦੇ ਅੰਦਰ ਧਾਰਨ ਕਰ ਲੈਣਾ, ਉਹੋ ਜਿਹਾ ਆਪਣਾ ਜੀਵਨ ਬਣਾ ਲੈਣਾ, ਇਹ ਸੰਭਾਵਨਾ ਵੀ ਹਰੇਕ ਮਨੁੱਖ ਦੇ ਅੰਦਰ ਹੈ। ਜਦੋਂ ਗੁਰਦੇਵ ਕਹਿੰਦੇ ਨੇ ਸ਼ਿਵ ਅੱਗੇ ਸ਼ਕਤੀ ਆ ਰਿਹਾ ਇਹ ਮੈਂ ਹਰ ਪਾਈਆਂ, ਗੁਰੂ ਦੇ ਗਿਆਨ ਤੋਂ ਸੱਖਣਾ ਇਹ ਜੀਵ ਆਤਮਾ ਜਿਹੜਾ ਇਹ ਮਾਇਆ ਦੇ ਅੱਗੇ ਹਾਰ ਜਾਂਦਾ ਹੈ। ਜਗਤ ਦੇ ਅੰਦਰ ਵਿਚਰਦਿਆਂ ਹੋਇਆਂ ਜਦੋਂ ਇਸ ਦਾ ਜਗਤ ਦੇ ਵਿਕਾਰਾਂ ਦੇ ਨਾਲ, ਜਦੋਂ ਇਸ ਦਾ ਮਾਇਆ ਦੇ ਨਾਲ ਘੋਲ ਹੁੰਦਾ ਹੈ, ਸੰਘਰਸ਼ ਹੁੰਦਾ ਹੈ। ਜੇ ਉਸ ਵੇਲੇ ਇਸ ਮਨੁੱਖ ਦੇ ਕੋਲ ਸਤਿਗੁਰੂ ਦਾ ਸ਼ਬਦ ਨਹੀਂ ਹੈ, ਸਤਿਗੁਰੂ ਦਾ ਗਿਆਨ ਨਹੀਂ ਹੈ, ਸਤਿਗੁਰੂ ਦੀ ਅਸੀਸ ਨਹੀਂ ਹੈ ਇਹਦੇ ਕੋਲ, ਇਹ ਮਨੁੱਖ ਜਿਹੜਾ ਹੈ ਇਹ ਵਿਕਾਰਾਂ ਦੇ ਅੱਗੇ ਟਿਕ ਨਹੀਂ ਪਾਉਂਦਾ, ਇਹ ਔਗਣਾਂ ਦੇ ਅੱਗੇ ਆਪਣੇ ਹਥਿਆਰ ਸੁੱਟ ਦਿੰਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਰੱਬ ਦਾ ਹੁਕਮ ਹੈ, ਇਹ ਉਸਦਾ ਨਿਯਮ ਹੈ ਕਿ ਗਿਆਨ ਤੋਂ ਸੱਖਣਾ ਮਨੁੱਖ, ਗੁਰੂ ਤੋਂ ਹੀਣਾ ਮਨੁੱਖ, ਉਹ ਵਿਕਾਰਾਂ ਦੇ ਨਾਲ ਜ਼ਿੰਦਗੀ ਦੇ ਅੰਦਰ ਹੋਣ ਵਾਲੇ ਇਸ ਔਖੇ ਅਖਾੜੇ ਦੇ ਵਿੱਚ ਹਾਰ ਜਾਂਦਾ ਹੈ। ਜਿੱਤਦਾ ਨਹੀਂ, ਜਿੱਤਦਾ ਕੌਣ ਆ? ਗੁਰੂ ਅਰਜਨ ਦੇਵ ਜੀ ਦੇ ਬੋਲ ਕਿਤਨੀ ਵਾਰੀ ਆਪ ਬਾਣੀ ਪੜ੍ਹਨ ਵਾਲੇ ਹੋ, ਮੈਨੂੰ ਯਕੀਨ ਹੈ ਜ਼ਰੂਰ ਆਪਣੇ ਕਈ ਵਾਰੀ ਪੜ੍ਹੇ ਸੁਣੇ ਹੋਣਗੇ। ਉਹ ਸ਼ਬਦ ਮੈਂ ਜ਼ਿਆਦਾ ਵਿਸਥਾਰ ਦੇ ਵਿੱਚ ਨਹੀਂ ਜਾਣਾ, ਜਿੱਥੇ ਗੁਰਦੇਵ ਕਹਿੰਦੇ ਨੇ ਕਿ ਹਾਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲ ਉੱਚ ਦੁਮਲੜਾ, ਸਭ ਹੋਈ ਛਿੰਝ ਇਕੱਠੀਆਂ, ਦਈ ਬੈਠਾ ਵੇਖੇ ਆਪ ਜੀਉ, ਵਾਤ ਵਜਨ ਟਮਕ ਪੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਢ ਜੀਉ। ਮੈਂ ਤੇ ਇੱਕ ਛੋਟਾ ਜਿਹਾ ਪਹਿਲਵਾਨ ਸੀ, ਪਹਿਲਵਾਨੜਾ, ਇੱਕ ਕਮਜ਼ੋਰ ਜਿਹਾ ਪਹਿਲਵਾਨ ਸੀ, ਪਰ ਜਦੋਂ ਦਾ ਮੈਂ ਗੁਰੂ ਨੂੰ ਮਿਲਿਆ, ਜਦੋਂ ਦਾ ਮੈਂ ਗੁਰੂ ਦਾ ਸ਼ਬਦ ਲਿਆ, ਜਦੋਂ ਦੀ ਮੈਨੂੰ ਗੁਰੂ ਦੀ ਅਸੀਸ ਮਿਲੀ, ਜਦੋਂ ਦਾ ਮੈਨੂੰ ਗੁਰੂ ਦਾ ਥਾਪੜਾ ਮਿਲਿਆ, ਮੈਂ ਉੱਚੇ ਦੁਮਾਲੇ ਵਾਲਾ ਹੋ ਗਿਆ। ਮੇਰਾ ਦੁਮਾਲਾ ਬੜਾ ਉੱਚਾ ਹੈ, ਪਿੰਡਾਂ ਦੇ ਵਿੱਚ ਛਿੰਝ ਪੈਂਦੀ ਸਨ, ਪਹਿਲਵਾਨ ਘੁਲਦੇ ਸਨ, ਤੇ ਜਿਹੜਾ ਪਹਿਲਵਾਨ ਜਿੱਤ ਜਾਂਦਾ ਫਿਰ ਆਪਣੇ ਸਿਰ ਦੇ ਉੱਤੇ ਦੁਮਾਲਾ ਬਣ ਕੇ ਸਾਰੇ ਅਖਾੜੇ ਦਾ ਚੱਕਰ ਕੱਟਦਾ ਸੀ, ਪਤਾ ਚੱਲਦਾ ਸੀ ਕਿ ਦੁਮਾਲੇ ਵਾਲਾ ਪਹਿਲਵਾਨ ਹੈ, ਇਹ ਜੇਤੂ ਪਹਿਲਵਾਨ ਹੈ, ਇਹ ਜਿੱਤਿਆ ਹੋਇਆ, ਹਾਰਿਆ ਨਹੀਂ ਹੈ। ਤੇ ਸੀ ਮੈਂ ਕਮਜ਼ੋਰ ਜਿਹਾ ਪਹਿਲਵਾਨ, ਪਰ ਗੁਰੂ ਨੂੰ ਮਿਲ ਕੇ ਮੈਂ ਉੱਚੇ ਦੁਮਾਲੇ ਵਾਲਾ ਪਹਿਲਵਾਨ ਹੋ ਗਿਆ। ਇੱਥੇ ਗੁਰਦੇਵ ਕਹਿੰਦੇ ਨੇ ਹਰ ਪਾਸੇ ਮਾਇਆ ਦੀਆਂ ਸ਼ਹਿਨਾਈਆਂ ਗੂੰਜਦੀਆਂ ਨੇ, ਮਾਇਆ ਦੇ ਵਾਜੇ ਵੱਜਦੇ ਪਏ ਨੇ, ਇਹ ਜੀਵ ਰੂਪੀ ਪਹਿਲਵਾਨ ਜਿਹੜੇ ਨੇ ਇਸ ਛਿੰਝ ਦੇ ਵਿੱਚ ਆਪੋ ਆਪਣਾ ਹਿੱਸਾ ਲੈ ਰਹੇ ਨੇ, ਆਪੋ ਆਪਣਾ ਕੋਹਲ ਕੁਲਦੇ ਨੇ। ਮੁਸ਼ਕਿਲ ਇਹ ਹੈ ਜੀਵ ਇਕੱਲਾ ਹੁੰਦਾ, ਗੁਰਦੇਵ ਕਹਿੰਦੇ ਨੇ ਸਾਹਮਣਾ ਇਹਦਾ ਪੰਜਾਂ ਦੇ ਨਾਲ ਹੁੰਦਾ ਹੈ। ਵਾਤ ਵਜਨ ਟਮਕ ਪੇਰੀਆਂ, ਮਲ ਲੱਥੇ ਲੈਂਦੇ ਫੇਰੀਆਂ। ਜਿਹੜਾ ਜੇਤੂ ਪਹਿਲਵਾਨ ਹੁੰਦਾ ਸੀ ਅਖਾੜੇ ਦਾ ਚੱਕਰ ਕੱਟਦਾ, ਉਹ ਚੱਕਰ ਕੱਟਣ ਵਾਲਾ ਜਿਹੜਾ ਕਈ ਵਾਰੀ ਅਖਾੜੇ ਦੇ ਵਿੱਚ ਲੋਕਾਂ ਨੂੰ ਵੰਗਾਰਦਾ ਹੁੰਦਾ ਹੈ ਵੀ ਹੈ ਤੁਹਾਡੇ ਵਿੱਚੋਂ ਕੋਈ ਜਿਹੜਾ ਮੇਰੇ ਨਾਲ ਘੁਲ ਸਕੇ, ਆ ਕੇ ਹੈ ਤੁਹਾਡੇ ਵਿੱਚ ਕੋਈ ਜਿਹੜਾ ਮੇਰਾ ਮੁਕਾਬਲਾ ਕਰ ਸਕੇ। ਗੁਰਦੇਵ ਕਹਿੰਦੇ ਨੇ ਔਗਣਾਂ ਦੇ ਪਹਿਲਵਾਨ, ਵਿਕਾਰਾਂ ਦੇ ਪਹਿਲਵਾਨ ਜਿਹੜੇ ਨੇ ਚੱਕਰ ਕੱਟਦੇ ਫਿਰਦੇ ਨੇ, ਫੇਰੀਆਂ ਕੱਢਦੇ ਫਿਰਦੇ ਨੇ, ਮਾਨੋ ਜਗਤ ਦੇ ਲੋਕਾਂ ਨੂੰ ਵੰਗਾਰ ਕੇ ਕਹਿੰਦੇ ਹੋਵਣ ਵੀ ਅਸੀਂ ਸਾਰਿਆਂ ਨੂੰ ਟਾਲਿਆ, ਦੁਨੀਆਂ ਦੇ ਵਿੱਚ ਕੋਈ ਨਹੀਂ ਜਿਹੜਾ ਸਾਡੇ ਸਾਹਮਣੇ ਖੜ ਸਕੇ। ਪਰ ਸਾਹਿਬ ਕਹਿੰਦੇ ਨੇ ਨਿਹ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਢ ਜੀਓ। ਜਦੋਂ ਗੁਰੂ ਨੇ ਮੇਰੀ ਕੰਢ ਦੇ ਉੱਤੇ ਥਾਪੜਾ ਦਿੱਤਾ, ਮੈਨੂੰ ਗੁਰੂ ਨੇ ਮੈਨੂੰ ਸ਼ਬਦ ਦੀ ਅਸੀਸ ਦਿੱਤੀ, ਗੁਰੂ ਨੇ ਮੈਨੂੰ ਗਿਆਨ ਦੀ ਬਖਸ਼ਿਸ਼ ਦਿੱਤੀ, ਤੇ ਗੁਰੂ ਦੇ ਬਖਸ਼ੇ ਹੋਏ ਉਸ ਥਾਪੜੇ ਦੇ ਨਾਲ ਮੈਂ ਇਹਨਾਂ ਪੰਜਾਂ ਨੂੰ, ਇਕੱਲੇ ਨੇ ਕਮਜ਼ੋਰ ਇਕੱਲੇ ਨੇ, ਮੈਂ ਇਹਨਾਂ ਪੰਜਾਂ ਨੂੰ ਨਹਿਣ ਲਿਆ, ਮੈਂ ਇਹਨਾਂ ਪੰਜਾਂ ਨੂੰ ਵਸ ਵਿੱਚ ਕਰ ਲਿਆ, ਮੈਂ ਇਹਨਾਂ ਪੰਜਾਂ ਨੂੰ ਕਾਬੂ ਕਰ ਲਿਆ। ਇਹ ਸੰਸਾਰ ਦੇ ਲੋਕਾਂ ਨੂੰ ਬੰਧਨ ਪਾ ਕੇ ਬੰਨਦੇ ਸਨ, ਕੁੱਟਦੇ ਸਨ, ਪਰ ਸਿਰਫ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਮੈਂ ਇਹਨਾਂ ਪੰਜਾਂ ਨੂੰ ਕਾਬੂ ਵਿੱਚ ਕਰ ਲਿਆ, ਮੈਂ ਇਹਨਾਂ ਦੇ ਬੰਧਨ ਤੋੜ ਦਿੱਤੇ ਨੇ। ਉਸ ਨੂੰ ਗੁਰਮਤਿ ਦੀ ਬੋਲੀ ਵਿੱਚ ਆਖ ਦਿੱਤਾ ਗਿਆ ਕਿ ਇਹ ਮਨੁੱਖ ਜਿਹੜਾ ਹੈ ਇਹ ਮੁਕਤ ਹੋ ਗਿਆ ਹੈ, ਸ਼ਬਦਾਵਲੀ ਹੈ ਜਿਹੜੀ ਉਸ ਵੇਲੇ ਦੀ ਪ੍ਰਚਲਿਤ ਸੀ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ। ਮੇਰੇ ਬੰਧਨ ਕੱਟੇ ਗਏ, ਮੈਂ ਮੁਕਤ ਹੋ ਗਿਆ ਤੇ ਮੁਕਤ ਮੈਂ ਹੋਇਆ, ਜਿਉਂਦਿਆਂ ਜੀ ਮੁਕਤ ਹੋਇਆ। ਦੇਖੋ ਸ਼ਬਦਾਵਲੀ ਇਹ ਗੁਰਬਾਣੀ ਦੀ, ਔਰ ਸਾਨੂੰ ਜਦੋਂ ਵੀ ਗੁਰਬਾਣੀ ਨੂੰ ਅਸੀਂ ਪੜ੍ਹਦੇ ਹਾਂ, ਗੁਰਬਾਣੀ ਨੂੰ ਸਮਝਣ ਦਾ ਯਤਨ ਕਰਦੇ ਹਾਂ, ਗੁਰਬਾਣੀ ਨੂੰ ਰਚਣ ਦਾ ਜਿਹੜਾ ਕਾਲ ਹੈ, ਜਿਹੜਾ ਸਮਾਂ ਸੀ, ਉਹ ਸਮਾਂ ਸਾਨੂੰ ਚੇਤੇ ਦੇ ਵਿੱਚ ਰੱਖਣਾ ਜ਼ਰੂਰ ਪਏ। ਕਿਉਂਕਿ ਜਿਹੜੇ ਅਸੀਂ ਸ਼ਬਦ ਜ਼ਬਾਨੀ ਵਰਤਦੇ ਹਾਂ ਨਾ, ਕਿ ਗੁਰਬਾਣੀ ਜਿਹੜੀ ਹੈ ਸਰਬਕਾਲੀ ਹੈ, ਸਰਬਦੇਸ਼ੀ ਹੈ, ਜੁਗੋਂ ਜੁਗ ਅਟਲ ਹੈ, ਬਿਲਕੁਲ ਸਹੀ ਹੈ। ਪਰ ਜਿਸ ਤਰੀਕੇ ਦੇ ਨਾਲ ਇਹਨਾਂ ਟਰਮਾਂ ਦੀ ਅਸੀਂ ਵਿਆਖਿਆ ਕਰਦੇ ਹਾਂ, ਉਹ ਕਈ ਵਾਰੀ ਸਾਡੇ ਮਨਾਂ ਦੇ ਵਿੱਚ ਸ਼ੰਕੇ ਖੜੇ ਕਰ ਦਿੰਦੀ ਹੈ ਕਿ ਸਰਬਕਾਲੀ ਗੁਰਬਾਣੀ ਕਿਵੇਂ ਹੈ, ਸਰਬਦੇਸ਼ੀ ਗੁਰਬਾਣੀ ਕਿਵੇਂ ਹੈ, ਜੁਗੋਂ ਜੁਗ ਅਟਲ ਇਹ ਗੁਰੂ ਦੀ ਬਾਣੀ ਇਹ ਕਿਸ ਤਰੀਕੇ ਦੇ ਨਾਲ ਹੈ। ਤੇ ਜੇ ਉਹ ਸਾਡੇ ਸ਼ੰਕਿਆਂ ਦੀ ਨਿਵਿਰਤੀ ਨਾ ਹੋਵੇ ਤੇ ਮਨ ਦੇ ਅੰਦਰ ਕਿਧਰੇ ਨਾ ਕਿਧਰੇ ਇਹ ਸਹਿਮ ਬਣਿਆ ਰਹਿੰਦਾ ਕਿ ਕਿਧਰੇ ਕੱਲ ਨੂੰ ਕੋਈ ਸਾਡੇ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਚੈਲੰਜ ਨਾ ਕਰ ਦੇਵੇ। ਇਸ ਵਾਸਤੇ ਮੈਂ ਬੇਨਤੀ ਕਰ ਰਿਹਾ ਕਿ ਗੁਰਬਾਣੀ ਨੂੰ ਵਿਚਾਰਨ ਵੇਲੇ, ਸਮਝਣ ਵੇਲੇ ਇਹ ਜ਼ਰੂਰ ਚੇਤੇ ਵਿੱਚ ਸਾਨੂੰ ਰੱਖਣਾ ਪਏਗਾ ਕਿ ਗੁਰਬਾਣੀ ਜਿਹੜੀ ਹੈ ਕਿਸ ਕਾਲ ਦੇ ਵਿੱਚ ਰਚੀ ਗਈ ਹੈ। ਕਿਉਂ? ਕਿਉਂਕਿ ਜਦੋਂ ਵੀ ਕੋਈ ਮਨੁੱਖ ਕੁਝ ਰਚਦਾ ਹੈ, ਕੋਈ ਗੱਲ ਸਮਝਾਉਂਦਾ ਹੈ, ਜਿਹੜੀਆਂ ਉਦਾਹਰਣਾਂ ਦਿੱਤੀਆਂ ਹੁੰਦੀਆਂ ਨੇ, ਉਦਾਹਰਣਾਂ ਜਿਹੜੀਆਂ ਨੇ ਉਹੀ ਦਿੱਤੀਆਂ ਜਾ ਸਕਦੀਆਂ ਨੇ ਜਿਹੜੀਆਂ ਉਸ ਵੇਲੇ ਸਮਾਜ ਦੇ ਅੰਦਰ ਮੌਜੂਦ ਹੋਣ, ਜਿਹੜੀਆਂ ਉਸ ਵੇਲੇ ਅਜੇ ਸਮਾਜ ਦੇ ਅੰਦਰ ਮੌਜੂਦ ਨਹੀਂ ਹਨ, ਉਹ ਉਦਾਹਰਣਾਂ ਕੋਈ ਵੀ ਨਹੀਂ ਦੇ ਸਕਦਾ। ਹੁਣ ਜਿਹੜੀਆਂ ਅੱਜ ਦੀਆਂ ਉਦਾਹਰਣਾਂ ਨੇ, ਅੱਜ ਦੇ ਯੁੱਗ ਦੀਆਂ, ਅੱਜ ਦੀ 21ਵੀਂ ਸਦੀ ਦੀਆਂ ਜਿਹੜੀਆਂ ਉਦਾਹਰਣਾਂ ਅਸੀਂ ਆਪਣੇ ਸਾਹਮਣੇ ਇਹਨਾਂ ਅੱਖਾਂ ਦੇ ਨਾਲ ਦੇਖਦੇ ਹਾਂ, ਉਹ ਉਦਾਹਰਣਾਂ ਜਿਹੜੀਆਂ ਨੇ 500 ਸਾਲ ਪਹਿਲਾਂ ਨਹੀਂ ਦਿੱਤੀਆਂ ਜਾ ਸਕਦੀਆਂ। ਜੇ ਗੁਰੂ ਸਾਹਿਬਾਨ ਦਿੰਦੇ ਵੀ ਤੇ ਉਹਨਾਂ ਉਦਾਹਰਣਾਂ ਨੂੰ ਕਿਸੇ ਨੇ ਸਮਝਣਾ ਹੀ ਨਹੀਂ ਸੀ, ਕਿਸੇ ਨੇ ਮੰਨਣਾ ਹੀ ਨਹੀਂ ਸੀ, ਤੇ ਇਹ ਤੇ ਹੈ ਹੀ ਨਹੀਂ। ਇਸ ਵਾਸਤੇ ਜਿਹੜੀਆਂ ਉਦਾਹਰਣਾਂ ਨੇ ਉਹ ਗੁਰੂ ਸਾਹਿਬ ਨੇ ਉਹੀ ਦਿੱਤੀਆਂ ਨੇ ਜਿਹੜੀਆਂ ਉਸ ਵੇਲੇ ਸੰਸਾਰ ਦੇ ਅੰਦਰ, ਉਸ ਵੇਲੇ ਸਮਾਜ ਦੇ ਅੰਦਰ ਪ੍ਰਚਲਿਤ ਸਨ। ਜਿਹੜੀਆਂ ਮਾਨਤਾਵਾਂ ਦਾ ਜ਼ਿਕਰ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਕੀਤਾ, ਉਹਨਾਂ ਮਾਨਤਾਵਾਂ ਦਾ ਹੀ ਜ਼ਿਕਰ ਕੀਤਾ ਜਿਹੜੀਆਂ ਮਾਨਤਾਵਾਂ ਉਸ ਵੇਲੇ ਦੇ ਲੋਕ ਜਿਹੜੇ ਸਨ ਉਹ ਮੰਨ ਕੇ ਬੈਠੇ ਸਨ। ਜੇ ਗੁਰੂ ਸਾਹਿਬ ਅੱਜ ਇਸ ਧਰਤੀ ਦੇ ਉੱਤੇ ਆਉਣ, ਮੰਨ ਲਓ 1469 ਦੀ ਜਗ੍ਹਾ ਤੇ ਅੱਜ ਦੇ ਸਮੇਂ ਦੇ ਅੰਦਰ ਗੁਰੂ ਸਾਹਿਬ ਇਸ ਸੰਸਾਰ ਦੇ ਅੰਦਰ ਆਉਂਦੇ, ਔਰ ਹਿੰਦੁਸਤਾਨ ਦੀ ਧਰਤੀ ਤੇ ਨਹੀਂ, ਇਹਨਾਂ ਮੁਲਕਾਂ ਦੇ ਵਿੱਚ ਗੁਰੂ ਸਾਹਿਬਾਨ ਜੇ ਆਉਂਦੇ, ਤਾਂ ਕਿ ਜਪਜੀ ਸਾਹਿਬ ਦਾ ਆਕਾਰ ਜਿਹੜਾ ਹੈ ਜਾਂ ਜਪਜੀ ਸਾਹਿਬ ਦੀ ਬਾਣੀ ਜਿਹੜੀ ਅੱਜ ਅਸੀਂ ਪੜ੍ਹਦੇ ਹਾਂ, ਜਿਹੜੀ ਗੁਰੂ ਸਾਹਿਬ ਨੇ ਉਸ ਵੇਲੇ ਉਚਾਰਨ ਕੀਤੀ, ਕਿ ਅੱਜ ਵੀ ਉਹ ਬਾਣੀ ਦਾ ਇਹੀ ਸਰੂਪ ਹੁੰਦਾ ਹੈ। ਜੇ ਗੁਰੂ ਸਾਹਿਬ ਅੱਜ ਦੇ ਸਮੇਂ ਅੰਦਰ ਇਹਨਾਂ ਮੁਲਕਾਂ ਦੇ ਅੰਦਰ ਆਉਂਦੇ, ਕਿ ਜਿਹੜੀ 500 ਸਾਲ ਪਹਿਲਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਜਿਹੜਾ ਸਰੂਪ ਸਾਡੇ ਕੋਲ ਹੈ, ਜੇ ਅੱਜ ਦੇ ਸਮੇਂ ਦੇ ਅੰਦਰ ਆਣ ਕੇ ਗੁਰੂ ਸਾਹਿਬ ਨੇ ਉਹ ਬਾਣੀ ਉਚਾਰਨੀ ਹੁੰਦੀ ਔਰ ਇਹਨਾਂ ਮੁਲਕਾਂ ਦੇ ਵਿੱਚ ਉਚਾਰਨੀ ਹੁੰਦੀ, ਤਾਂ ਕਿ ਉਹੀ ਸਰੂਪ ਹੁੰਦਾ, ਥੋੜਾ ਸੋਚਣ ਦੀ ਜ਼ਰੂਰਤ ਆ। ਕਿਉਂਕਿ ਉਹਦੇ ਵਿੱਚ ਜਿਹੜੀਆਂ ਉਦਾਹਰਣਾਂ ਦਿੱਤੀਆਂ ਨੇ, ਉਦਾਹਰਣਾਂ ਬਦਲ ਜਾਣੀਆਂ ਸਨ। ਸਿਧਾਂਤ ਜਿਹੜਾ ਹੈ, ਜਿਹੜੇ ਮੈਂ ਫਿਰ ਬੇਨਤੀ ਦੁਹਰਾ ਦਿਆਂ, ਗੁਰਬਾਣੀ ਸਰਬਕਾਲੀ ਹੈ, ਸਰਬਦੇਸ਼ੀ ਹੈ, ਜੁਗੋਂ ਜੁਗ ਅਟਾਲਿਆ, ਪਰ ਕਿਸ ਤਰੀਕੇ ਦੇ ਨਾਲ ਹੈ ਉਹ ਸਾਨੂੰ ਸਮਝਣਾ ਪਏ। ਹੁਣ ਪਹਿਲੀ ਗੱਲ ਜਿਹੜੀ ਜਪਜੀ ਦੀ ਪਾਵਨ ਬਾਣੀ ਦੇ ਅੰਦਰ ਅਸੀਂ ਪੜ੍ਹਦੇ ਹਾਂ, ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਹਿਲੀ ਉਦਾਹਰਣ ਇਹ ਦਿੰਦੇ ਨੇ ਵੀ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਕੀ ਆਖਦੇ ਨੇ ਕਿ ਬਾਹਰੋਂ ਤਨ ਨੂੰ ਧੋਣ ਦੇ ਨਾਲ ਮਨ ਸੁੱਚਾ ਨਹੀਂ ਹੋ ਸਕਦਾ। ਜੇ ਕੋਈ ਆਖੇ ਕਿ ਮੈਂ ਕੇਵਲ ਸਰੀਰ ਨੂੰ ਧੋਈ ਜਾਵਾਂ ਤੇ ਇਸ ਤਰੀਕੇ ਦੇ ਨਾਲ ਮੈਂ ਸਚਿਆਰ ਬਣ ਜਾਵਾਂਗਾ, ਇਸ ਤਰੀਕੇ ਦੇ ਨਾਲ ਤਨ ਨੂੰ ਧੋਣ ਦੇ ਨਾਲ ਮਨ ਜਿਹੜਾ ਹੈ ਕਦੇ ਸੁੱਚਾ ਨਹੀਂ ਹੁੰਦਾ, ਕਿ ਇਹਨਾਂ ਲੋਕਾਂ ਨੂੰ ਵੀ ਆ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹੀ ਉਦਾਹਰਣ ਦੇ ਕੇ ਸਮਝਾਉਂਦੇ ਹੈ। ਇਹਨਾਂ ਨੇ ਤੇ ਆਖਣਾ ਸੀ ਅਸੀਂ ਇਹ ਗੱਲ ਕਦੋਂ ਮੰਨਦੇ ਪਏ ਹਾਂ ਵੀ ਸਰੀਰ ਧੋਣ ਦੇ ਨਾਲ ਮਨ ਸੁੱਚਾ ਹੋ ਜਾਂਦਾ ਹੈ। ਜੇ ਬਾਬਾ ਕਬੀਰ ਅੱਜ ਆ ਕੇ ਇਹਨਾਂ ਲੋਕਾਂ ਨੂੰ ਇਹ ਗੱਲ ਕਹਿੰਦੇ ਵੀ ਅੰਤਰ ਮੈਲ ਜੇ ਤੀਰਥ ਨਾ ਹੋਵੇ ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਣੇ ਕਸ਼ੂ ਨਾ ਹੋਵੇ ਨਾ ਹੀ ਰਾਮ ਆਨਾ, ਕਿ ਜੇ ਮਨੁੱਖ ਦੇ ਅੰਦਰ ਮੈਲ ਟਿਕੀ ਹੋਈ ਹੈ, ਬਾਹਰੋਂ ਕੋਈ ਮਨੁੱਖ ਨਹਾਈ ਜਾਏ ਇਸ ਤਰੀਕੇ ਦੇ ਨਾਲ ਮਨੁੱਖ ਬੈਕੁੰਠ ਦੇ ਵਿੱਚ ਨਹੀਂ ਜਾਏਗਾ, ਇਸ ਤਰੀਕੇ ਦੇ ਨਾਲ ਕਿਸੇ ਮਨੁੱਖ ਦਾ ਜੀਵਨ ਸਫਲ ਨਹੀਂ ਹੋਏਗਾ। ਤੇ ਇਹਨਾਂ ਲੋਕਾਂ ਨੇ ਤੇ ਆਖਣਾ ਸੀ ਕਿ ਅਸੀਂ ਇਹ ਗੱਲ ਕਦੋਂ ਮੰਨਦੇ ਹਾਂ ਵੀ ਕਿਤੇ ਬਾਹਰੋਂ ਧੋਣ ਦੇ ਨਾਲ ਕਿਸੇ ਮਨੁੱਖ ਦਾ ਮਨ ਸੁੱਚਾ ਹੋ ਜਾਂਦਾ ਹੈ ਤੇ ਬਾਹਰੋਂ ਕੇਵਲ ਨਹਾਉਣ ਦੇ ਨਾਲ ਕਿਸੇ ਮਨੁੱਖ ਦਾ ਜੀਵਨ ਸਫਲਾ ਹੋ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਦੇ ਧਰਮ ਦੀਆਂ ਜਿਹੜੀਆਂ ਮਨੌਤਾਂ ਆਉਣੀਆਂ ਸਨ ਉਹਨਾਂ ਮਨੌਤਾਂ ਦਾ ਉੱਥੇ ਜ਼ਿਕਰ ਕਰਨਾ ਸੀ, ਉਹਨਾਂ ਦੇ ਵਿੱਚ ਜਿਹੜੀ ਗਿਰਾਵਟ ਆ ਚੁੱਕੀ ਸੀਗੀ ਉਸ ਗਿਰਾਵਟ ਦਾ ਜ਼ਿਕਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਰਨਾ ਸੀ। ਉਦਾਹਰਣ ਸਤਿਗੁਰਾਂ ਨੇ ਉਹ ਦੇਣੀਆਂ ਸਨ ਜਿਹੜੀਆਂ ਉਹਨਾਂ ਲੋਕਾਂ ਦੇ ਅੰਦਰ ਆ ਚੁੱਕੀਆਂ ਨੇ, ਸਾਹਮਣੇ ਮੌਜੂਦ ਨੇ। ਤੇ ਗੁਰਬਾਣੀ ਦੀ ਜੁਗੋ ਜੁਗ ਅਟਲਤਾ ਕੀ ਹੈ, ਜਿਹੜਾ ਗੁਰੂ ਸਾਹਿਬ ਜੀ ਨੇ ਸਿਧਾਂਤ ਦਿੱਤਾ ਵੀ ਕਿਮ ਸਚਿਆਰਾ ਹੋਈ ਹੈ, ਕਿਮ ਕੂੜਾ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਸਿਧਾਂਤ ਜੁਗੋ ਜੁਗ ਅਟਲ ਹੈ, ਇਹ ਦੁਨੀਆਂ ਦੇ ਹਰੇਕ ਕੋਨੇ ਦੇ ਵਿੱਚ ਲਾਗੂ ਹੋਏਗਾ। ਕਿ ਜਿਸ ਕਿਸੇ ਮਨੁੱਖ ਨੇ ਵੀ ਸਚਿਆਰ ਹੋਣਾ ਹੈ ਉਹਨੂੰ ਰੱਬੀ ਹੁਕਮ ਦੇ ਵਿੱਚ ਤੁਰਨਾ ਪਏਗਾ, ਉਹਨੂੰ ਰੱਬੀ ਰਜ਼ਾ ਦੇ ਵਿੱਚ ਤੁਰਨਾ ਪਏਗਾ। ਇਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਹ ਨਜ਼ਰੀਆ ਹੈ ਇਹ ਕਦੇ ਨਹੀਂ ਬਦਲੇਗਾ, ਪਰ ਜਿਹੜੀਆਂ ਉਦਾਹਰਣਾਂ ਨੇ ਉਹ ਹਮੇਸ਼ਾ ਬਦਲ ਜਾਂਦੀਆਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਸਮੇਂ ਦੇ ਅੰਦਰ ਜਿਹੜੀਆਂ ਧਰਮ ਦੇ ਨਾਮ ਦੇ ਉੱਤੇ ਗਿਰਾਵਟਾਂ ਦੇਖ ਰਹੇ ਨੇ ਉਹਨਾਂ ਗਿਰਾਵਟਾਂ ਦਾ ਜ਼ਿਕਰ ਕਰਦੇ ਪਏ ਨੇ। ਬਾਬਾ ਕਬੀਰ ਆਪਣੇ ਸਮੇਂ ਦੇ ਅੰਦਰ ਜਿਹੜੀਆਂ ਗਿਰਾਵਟਾਂ ਸਮਾਜ ਦੇ ਅੰਦਰ ਦੇਖਦੇ ਪਏ ਨੇ ਉਹਨਾਂ ਗਿਰਾਵਟਾਂ ਦਾ ਜ਼ਿਕਰ ਕਰਦੇ ਪਏ ਨੇ। ਮੈਂ ਪਿਛਲੇ ਦਿਨੀ ਬੈਂਕਾਕ ਵਿਖੇ ਸ਼ਬਦ ਵਿਚਾਰ ਕਰ ਰਹੇ ਸੀ, ਉੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਸ਼ਬਦ ਆਇਆ, ਕਈ ਵਾਰੀ ਤੁਸੀਂ ਉਹ ਪੰਕਤੀ ਪੜ੍ਹੀ ਹੋਏਗੀ ਕਿ ਇਸ ਯੁੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਭਾ, ਸਭ ਘੱਟ ਭੋਗਵੈ ਅਲਿਪਤਰ ਹੈ ਲੱਖ ਨਾ ਲੱਖਣਾ ਚਾਹੀ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਸ ਜਗਤ ਦੇ ਵਿੱਚ ਇੱਕੋ ਹੀ ਪੁਰਖ ਹੈ, ਇੱਕ ਪਰਮਾਤਮਾ, ਕੇਵਲ ਉਹੀ ਪੁਰਖ ਹੈ। ਹੋਰ ਸਗਲੀ ਨਾਰ ਸਬਾਈ, ਹੋਰ ਜਗਤ ਦੇ ਅਸੀਂ ਜਿਤਨੇ ਵੀ ਜੀਵ ਹਾਂ ਅਸੀਂ ਸਾਰੇ ਦੇ ਸਾਰੇ ਜੀਵ ਉਸ ਪਰਮਾਤਮਾ ਦੀਆਂ ਇਸਤਰੀਆਂ, ਉਸ ਪਰਮਾਤਮਾ ਦੀਆਂ ਨਾਰੀਆਂ। ਪੁਰਖ ਕੌਣ ਆ? ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇੱਕ ਪਰਮਾਤਮਾ ਪੁਰਖ ਹੈ। ਹੁਣ ਇਸ ਗੱਲ ਨੂੰ ਸਮਝਣਾ ਪਏਗਾ ਥੋੜਾ ਜਿਹਾ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਿਉਂ ਕਹਿ ਰਹੇ ਨੇ ਕਿ ਪਰਮਾਤਮਾ ਪੁਰਖ ਹੈ, ਕਿ ਗੁਰਮਤਿ ਇਸ ਗੱਲ ਦੇ ਨਾਲ ਸਹਿਮਤ ਹੈ ਵੀ ਪਰਮਾਤਮਾ ਜਿਹੜਾ ਹੈ ਪੁਰਖ ਹੈ। ਜਦੋਂ ਗੁਰਬਾਣੀ ਇਹ ਗੱਲ ਆਖਦੀ ਹੈ ਕਿ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਹਿ ਗੁਣ ਤੇ ਪ੍ਰਭ ਪਹਿਨ, ਤਿਸ ਹੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਪਰਮਾਤਮਾ ਦਾ ਕੋਈ ਰੰਗ ਨਹੀਂ, ਪਰਮਾਤਮਾ ਦਾ ਕੋਈ ਰੂਪ, ਉਹਨੂੰ ਬਾਣੀ ਦੇ ਅੰਦਰ ਬਾਰ ਬਾਰ ਨਿਰੰਕਾਰ ਆਖਿਆ ਗਿਆ ਹੈ, ਉਸਦਾ ਆਕਾਰ ਹੀ ਕੋਈ ਨਹੀਂ, ਉਹ ਫਾਰਮਲੈਸ ਹੈ, ਉਹਦੀ ਕੋਈ ਖਾਸ ਸ਼ਕਲ ਹੈ ਨਹੀਂ। ਅਸੀਂ ਨਿਤ ਸੋਹਲਾ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਪੜ੍ਹ ਲੈਂਦੇ ਹਾਂ ਨਾ ਵੀ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਮ ਚਲਤ ਮੋਹੀ। ਵੈਸੇ ਤੇ ਜਿਤਨੀਆਂ ਅੱਖਾਂ ਨੇ ਸਾਰੀਆਂ ਤੇਰੀਆਂ ਅੱਖਾਂ ਨੇ, ਜੇ ਬੰਦਿਆਂ ਦੀਆਂ ਅੱਖਾਂ ਤੇਰੀਆਂ ਨੇ ਇਸਤਰੀਆਂ ਦੀਆਂ ਅੱਖਾਂ ਵੀ ਰੱਬ ਜੀ ਤੁਹਾਡੀਆਂ ਨੇ, ਜੇ ਬੰਦਿਆਂ ਦੇ ਪੈਰ ਤੁਹਾਡੇ ਪੈਰ ਨੇ ਇਸਤਰੀਆਂ ਦੇ ਪੈਰ ਵੀ ਤੁਹਾਡੇ ਪੈਰ ਨੇ, ਸਾਰੇ ਪੈਰ ਤੁਹਾਡੇ ਨੇ ਪਰ ਤੁਹਾਡਾ ਕੋਈ ਖਾਸ ਪੈਰ ਹੈ ਨਹੀਂ, ਤੁਹਾਡੀ ਕੋਈ ਖਾਸ ਅੱਖ ਹੈ ਨਹੀਂ, ਤੁਹਾਡਾ ਕੋਈ ਖਾਸ ਨੱਕ ਹੈ ਨਹੀਂ, ਤੁਹਾਡੀ ਕੋਈ ਖਾਸ ਮੂਰਤ ਨਹੀਂ ਹੈ। ਤੇ ਜਿਸ ਪਰਮਾਤਮਾ ਦਾ ਕੋਈ ਆਕਾਰ ਨਹੀਂ ਹੈ ਉਸਨੂੰ ਕਿਵੇਂ ਆਖ ਸਕਦੇ ਹਾਂ ਕਿ ਉਹ ਪਰਮਾਤਮਾ ਇੱਕ ਪੁਰਸ਼ ਹੈ, ਉਹ ਪਰਮਾਤਮਾ ਇਸਤਰੀ ਨਹੀਂ ਹੈ।
ਅਸੀਂ ਜਿਤਨੇ ਹਾਂ ਅਸੀਂ ਸਾਰੇ ਦੇ ਸਾਰੇ ਉਸ ਪਰਮਾਤਮਾ ਦੀਆਂ ਇਸਤਰੀਆਂ ਹਾਂ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੱਲ ਕਿਉਂ ਆਖੀ ਥੋੜਾ ਸਮਝਣਾ ਪਏਗਾ, ਕਿਉਂਕਿ ਜਦੋਂ ਬਾਣੀ ਦੇ ਵਿੱਚ ਹੋਰ ਬੋਲ ਪੜਦੇ ਹਾਂ, ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਨਾਰੀ ਪੁਰਖ, ਪੁਰਖ ਸਭ ਨਾਰੀ, ਸਭ ਏਕੋ ਪੁਰਖ ਮੁਰਾਰੀ। ਉਹ ਪਰਮਾਤਮਾ ਪੁਰਸ਼ਾਂ ਦੇ ਵਿੱਚ ਵੀ ਹੈ, ਉਹ ਪਰਮਾਤਮਾ ਇਸਤਰੀਆਂ ਦੇ ਵਿੱਚ ਵੀ ਹੈ। ਆਪੇ ਨਰ ਆਪੇ ਫੁਣ ਨਾਰੀ, ਆਪੇ ਸਾਰ ਆਪ ਹੀ ਪਾਸਾ। ਪਾਟੇ ਵੀ ਆਖਦੇ ਨੇ ਹੇ ਰੱਬ ਜੀ ਤੁਸੀਂ ਆਪ ਹੀ ਮਨੁੱਖ ਹੋ, ਤੁਸੀਂ ਆਪ ਹੀ ਇਸਤਰੀਆਂ ਹੋ। ਆਪੇ ਨਰ ਆਪੇ ਫੁਣ ਨਾਰੀ, ਤੁਸੀਂ ਮਨੁੱਖ ਵੀ ਆਪ ਹੀ ਹੋ, ਤੁਸੀਂ ਇਸਤਰੀਆਂ ਵੀ ਆਪ ਹੀ ਹੋ। ਤੁਸੀਂ ਸਾਰਿਆਂ ਦੇ ਵਿੱਚ ਇੱਕ ਰਸ ਵਿਆਪਕ ਹੋ। ਫਿਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਉੱਥੇ ਕਿਉਂ ਆਖਦੇ ਪਏ ਨੇ ਕਿ ਪਰਮਾਤਮਾ ਜਿਹੜਾ ਹੈ ਉਹ ਪੁਰਖ ਹੈ, ਅਸੀਂ ਸਾਰੀਆਂ ਉਸ ਦੀਆਂ ਇਸਤਰੀਆਂ ਹਾਂ। ਜਦੋਂ ਗੁਰਬਾਣੀ ਇਹ ਆਖਦੀ ਹੈ ਰੱਬ ਨਿਰੰਕਾਰ ਹੈ, ਉਹਦਾ ਆਕਾਰ ਕੋਈ ਨਹੀਂ ਹੈ, ਉਹਦੀ ਸ਼ਕਲ ਕੋਈ ਨਹੀਂ ਹੈ, ਉਹਦੀ ਕੋਈ ਖਾਸ ਫੋਰਮ ਨਹੀਂ ਹੈ, ਦੱਸੀ ਨਹੀਂ ਜਾ ਸਕਦੀ ਇਹੋ ਜਿਹੇ, ਫਿਰ ਬਾਣੀ ਦੇ ਵਿੱਚੋਂ ਅਸੀਂ ਇਹੋ ਜਿਹੇ ਬੋਲ ਵੀ ਪੜ੍ਹਦੇ ਹਾਂ ਜਿੱਥੇ ਗੁਰੂ ਸਾਹਿਬਾਨ ਇਹ ਸ਼ਬਦ ਵੀ ਵਰਤਦੇ ਨੇ ਵੀ ਹੇ ਰੱਬ ਜੀ ਤੁਹਾਡਾ ਨੱਕ ਬੜਾ ਸੋਹਣਾ ਹੈ, ਤੁਹਾਡੀ ਕਾਇਆ ਸੋਨੇ ਵਰਗੀ ਸ਼ੁੱਧ ਹੈ, ਕੰਚਨ ਕਾਇਆ ਸੋਨੇ ਕੀ ਟਾਲਾ, ਸ਼ੁੱਧ ਸਰੀਰ, ਸੋਹਣਾ ਨੱਕ ਜਿਨ ਲੰਬੜੇ ਵਾਲਾ, ਤੁਹਾਡੇ ਵਾਲ ਬੜੇ ਲੰਮੇ ਨੇ, ਤੁਹਾਡਾ ਨੱਕ ਬੜਾ ਸੋਹਣਾ ਹੈ। ਜੇ ਪਰਮਾਤਮਾ ਨਿਰ ਆਕਾਰ ਹੈ, ਉਹਦਾ ਆਕਾਰ ਕੋਈ ਨਹੀਂ, ਉਹਦੀ ਸ਼ਕਲ ਕੋਈ ਨਹੀਂ, ਫਿਰ ਇਹ ਕੁੰਡੀਆਂ ਜਿਹੜੀਆਂ ਨੇ ਸਾਨੂੰ ਸਮਝਣੀਆਂ ਪੈਣਗੀਆਂ। ਕਿਉਂ ਗੁਰਬਾਣੀ ਦੇ ਅੰਦਰ ਇਹੋ ਜਿਹੀ ਸ਼ਬਦਾਵਲੀ ਜਿਹੜੀ ਹੈ ਗੁਰੂ ਸਾਹਿਬਾਨਾਂ ਨੇ ਵਰਤੀ ਹੈ। ਔਰ ਫਿਰ ਬੇਨਤੀ ਦੁਹਰਾਦੀਆਂ, ਜਿਹੜੀਆਂ ਉਦਾਹਰਣਾਂ ਸਤਿਗੁਰਾਂ, ਉਦਾਹਰਣਾਂ ਜਿਹੜੀਆਂ ਨੇ ਹਮੇਸ਼ਾ ਵਕਤੀ ਹੁੰਦੀਆਂ ਨੇ, ਉਦਾਹਰਣਾਂ ਸਦੀਵੀ ਨਹੀਂ ਹੁੰਦੀਆਂ, ਉਦਾਹਰਣਾਂ ਕਿਸੇ ਵੇਲੇ ਵੀ ਦੁਨੀਆਂ ਦੇ ਅੰਦਰ ਜਿਹੜੀਆਂ ਨੇ ਉਹ ਚੈਲੰਜ ਕੀਤੀਆਂ ਜਾ ਸਕਦੀਆਂ ਨੇ, ਉਹ ਬਦਲ ਸਕਦੀਆਂ ਨੇ, ਪਰ ਉਦਾਹਰਣਾਂ ਜਦੋਂ ਵੀ ਕੋਈ ਵਰਤੇਗਾ ਉਹੀ ਵਰਤੇਗਾ ਜਿਹੜੀਆਂ ਉਸ ਵੇਲੇ ਸਮਾਜ ਦੇ ਅੰਦਰ ਮੌਜੂਦ ਨੇ। ਉਦਾਹਰਣਾਂ ਉਹੀ ਦਿੱਤੀਆਂ ਜਾਣਗੀਆਂ ਜਿਹਨਾਂ ਉਦਾਹਰਣਾਂ ਨੂੰ ਸਮਾਜ ਉਸ ਵੇਲੇ ਦਾ ਸਵੀਕਾਰ ਕਰਦਾ ਪਿਆ ਹੈ, ਸਮਾਜ ਜਿਹਨਾਂ ਉਦਾਹਰਣਾਂ ਨੂੰ ਮਾਨਤਾ ਦਿੰਦਾ, ਜਾਂ ਜਾਖੀ ਜਿਹੜੀਆਂ ਸਮਾਜ ਦੀਆਂ ਮਾਨਤਾਵਾਂ ਨੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਪਰਮਾਤਮਾ ਦੇ ਸੰਬੰਧ ਵਿੱਚ ਆਖਦੇ ਨੇ ਇੱਕੋ ਹੀ ਪੁਰਖ ਹੈ, ਕਿਉਂ ਕਿ ਉਹ ਸਮਾਜ ਦੀ ਮਾਨਤਾ ਉਸ ਵੇਲੇ ਦੀ ਇਹੋ ਜਿਹੀ, ਅੱਜ ਵੀ ਕਿਸੇ ਹੱਦ ਤੱਕ ਉਹ ਮਾਨਤਾ ਉਸ ਤਰੀਕੇ ਦੇ ਨਾਲ ਕਾਇਮ ਹੈ ਕਿ ਇਸ ਸਮਾਜ ਦੇ ਅੰਦਰ, ਇਸ ਜਗਤ ਦੇ ਅੰਦਰ ਪੁਰਸ਼ ਦੀ ਪ੍ਰਧਾਨਤਾ ਹੈ, ਮਨੁੱਖ ਦੀ ਪ੍ਰਧਾਨਤਾ ਹੈ, ਮਨੁੱਖ ਨੂੰ ਪੋਜ਼ਿਟਿਵ, ਇਸਤਰੀ ਨੂੰ ਨੈਗੇਟਿਵ, ਸਮਾਜ ਦੇ ਅੰਦਰ ਪੁਰਸ਼ ਦੀ ਪ੍ਰਧਾਨਤਾ ਹੈ। ਇਸਤਰੀ ਨੂੰ ਨੀਵਾਂ ਗਿਣਿਆ ਗਿਆ, ਇਸਤਰੀ ਨੂੰ ਨੀਵਾਂ ਦੱਸਿਆ ਗਿਆ। ਹੁਣ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਰੱਬ ਨੂੰ ਪੁਰਖ ਕਹਿੰਦੇ ਪਏ ਨੇ, ਉੱਥੇ ਇਹ ਦੱਸਦੇ ਪਏ ਨੇ ਕਿ ਅਸਲ ਦੇ ਵਿੱਚ ਪ੍ਰਧਾਨਤਾ, ਅਸਲ ਦੇ ਵਿੱਚ ਸਿਰਮੌਰਤਾ ਜਿਹੜੀ ਹੈ ਉਹ ਕੇਵਲ ਇੱਕ ਪਰਮਾਤਮਾ ਦੀ ਹੈ, ਬਾਕੀ ਅਸੀਂ ਜਿਤਨੇ ਵੀ ਹਾਂ, ਚਾਹੇ ਪੁਰਸ਼ ਹਾਂ ਚਾਹੇ ਇਸਤਰੀਆਂ, ਸਾਰੇ ਉਸ ਦੇ ਅਧੀਨ ਹਾਂ, ਸਾਰੇ ਉਹਦੇ ਹੁਕਮ ਦੇ ਵਿੱਚ ਬੱਝੇ। ਅਸਲ ਦੇ ਵਿੱਚ ਜਦੋਂ ਗੁਰਦੇਵ ਕਹਿੰਦੇ ਨੇ ਰੱਬ ਪੁਰਖ ਹੈ, ਗੁਰਦੇਵ ਕਹਿੰਦੇ ਨੇ ਅਸਲ ਦੇ ਵਿੱਚ ਪ੍ਰਧਾਨਤਾ, ਅਸਲ ਦੇ ਵਿੱਚ ਸੁਪਰੀਮ, ਅਸਲ ਦੇ ਵਿੱਚ ਸ੍ਰੇਸ਼ਟ ਉਹੀ ਸ਼ਕਤੀ ਹੈ। ਜਦੋਂ ਅਸੀਂ ਕਹਿੰਦੇ ਹਾਂ ਇਸ ਜਗ ਮੈਂ ਪੁਰਖ, ਰੱਬ ਇੱਕ ਪੁਰਸ਼ ਹੈ ਬਾਕੀ ਇਸਤਰੀਆਂ, ਇਹ ਭਾਵ ਨਹੀਂ ਕਿ ਪਰਮਾਤਮਾ, ਮੈਨੂੰ ਯਾਦ ਆ ਗਈ 2-2.5 ਹਜ਼ਾਰ ਸਾਲ ਪਹਿਲਾਂ ਕਿਸੇ ਵਿਦਵਾਨ ਨੇ ਇਹ ਗੱਲ ਆਖੀ ਸੀ ਵੀ ਜੇ ਕਿਧਰੇ ਘੋੜਿਆਂ ਦੇ ਕੋਲ ਜਾਂ ਬਲਦਾਂ ਦੇ ਕੋਲ ਚਿੱਤਰਕਾਰੀ ਕਰਨ ਦਾ ਹੁਨਰ ਹੁੰਦਾ, ਉਹਨਾਂ ਨੂੰ ਪੇਂਟਿੰਗ ਕਰਨੀ ਆਉਂਦੀ, ਤੇ ਉਹਨਾਂ ਨੇ ਜਿਹੜਾ ਆਪਣਾ ਰੱਬ ਬਣਾਉਣਾ ਸੀ ਆਪਣੇ ਵਰਗਾ ਹੀ ਬਣਾਉਣਾ ਸੀ। ਜੇ ਘੋੜਿਆਂ ਨੂੰ ਚਿੱਤਰਕਾਰੀ ਕਰਨੀ ਆਉਂਦੀ ਹੋਵੇ ਤੇ ਜੇ ਘੋੜਿਆਂ ਨੇ ਰੱਬ ਦੀ ਤਸਵੀਰ ਬਣਾਉਣੀ ਹੁੰਦੀ ਤੇ ਉਹਨਾਂ ਨੇ ਘੋੜੇ ਦੇ ਰੂਪ ਦੇ ਵਿੱਚ ਬਣਾਉਣੀ ਸੀ। ਜੇ ਬਲਦਾਂ ਦੇ ਕੋਲ ਚਿੱਤਰਕਾਰੀ ਕਰਨ ਦਾ ਹੁਨਰ ਹੋਵੇ ਤੇ ਜੇ ਉਹਨਾਂ ਨੇ ਆਪਣੇ ਰੱਬ ਦੀ ਤਸਵੀਰ ਬਣਾਉਣੀ ਹੋਵੇ ਤੇ ਉਹਨਾਂ ਨੇ ਇੱਕ ਬਲਦ ਦੀ ਤਸਵੀਰ ਹੀ ਬਣਾਉਣੀ ਸੀ। ਮਨੁੱਖ ਜਿਹੋ ਜਿਹਾ ਆਪ ਹੈ ਉਹੋ ਜਿਹਾ ਹੀ ਉਹ ਰੱਬ ਨੂੰ ਮਿਥ ਲੈਂਦਾ ਹੈ। ਹੁਣ ਅਸੀਂ ਮਨੁੱਖ ਹਾਂ, ਮਨੁੱਖੀ ਪ੍ਰਧਾਨ ਸਮਾਜ ਹੈ, ਇਸ ਵਾਸਤੇ ਪਰਮਾਤਮਾ ਨੂੰ ਅਸੀਂ ਮਨੁੱਖ ਮਿਥਿਆ। ਅਸੀਂ ਕਦੀ ਕਲਪਨਾ ਵੀ ਨਹੀਂ ਕਰ ਸਕਦੇ ਕਿ ਪਰਮਾਤਮਾ ਜਿਹੜਾ ਉਹਦੀਆਂ ਚਾਰ ਲੱਤਾਂ ਹੋਣਗੀਆਂ। ਅਸੀਂ ਤੇ ਇਹੀ ਕਲਪਨਾ ਕਰਾਂਗੇ ਜਦੋਂ ਕੋਈ ਮਨੁੱਖ ਪਰਮਾਤਮਾ ਦੀ ਤਸਵੀਰ ਆਪਣੇ ਦਿਮਾਗ ਦੇ ਅੰਦਰ ਬਣਾਉਣ ਦਾ ਯਤਨ ਕਰੇਗਾ, ਇਹੀ ਵੇਖੇਗਾ ਕਿ ਸਾਡੇ ਵਰਗਾ ਹੀ ਪਰਮਾਤਮਾ ਹੋਏਗਾ। ਕਦੇ ਅਸੀਂ ਨਹੀਂ ਕਲਪਨਾ ਕਰ ਸਕਦੇ ਕਿ ਪਰਮਾਤਮਾ ਦੀਆਂ ਚਾਰ ਲੱਤਾਂ ਹੋਣਗੀਆਂ, ਨਹੀਂ। ਇਹ ਕਾਰਨ ਹੈ ਜਿਹੜੇ ਕਾਲੇ ਲੋਕ ਨੇ ਉਹ ਜਦੋਂ ਆਪਣੇ ਰੱਬ ਦੀ ਕਲਪਨਾ ਕਰਦੇ ਨੇ ਉਹਨਾਂ ਦਾ ਰੱਬ ਕਾਲਾ ਹੈ, ਗੋਰਿਆਂ ਦਾ ਰੱਬ ਜਿਹੜਾ ਹੈ ਗੋਰੇ ਰੰਗ ਦਾ ਹੈ। ਅਸੀਂ ਜਦੋਂ ਆਪਣੇ ਰੱਬ ਦੀ ਅਸੀਂ ਕਦੇ ਵੀ ਨਹੀਂ ਕਲਪਨਾ ਕਰ ਸਕਦੇ ਕਿ ਜਿਹੜਾ ਸਾਡਾ ਸਿੱਖਾਂ ਦਾ ਰੱਬ ਹੋਏਗਾ ਉਹਦੇ ਕੇਸ ਨਾ ਹੋਣ, ਉਹਦੀ ਦਾੜੀ ਨਾ ਹੋਵੇ। ਅਸੀਂ ਤੇ ਕਲਪਨਾ ਕਰਾਂਗੇ ਕਿ ਇਸੇ ਤਰੀਕੇ ਦੇ ਨਾਲ ਸਾਬਤ ਸੂਰਤ ਹੈ, ਉਹਦੇ ਦਸਤਾਰ ਬੱਝੀ ਹੋਈ ਹੈ, ਇਹੋ ਜਿਹੇ ਸ਼ਬਦ ਅਸੀਂ ਪੜ੍ਹਾਂਗੇ। ਮੇਰੇ ਕਹਿਣ ਦਾ ਭਾਵ, ਮਨੁੱਖ ਜਿਹੋ ਜਿਹਾ ਆਪ ਹੈ ਉਹੋ ਜੀ ਇਹ ਰੱਬ ਦੀ ਕਲਪਨਾ ਕਰਦਾ ਹੈ, ਉਹੋ ਜਿਹਾ ਇਹ ਰੱਬ ਜਿਹੜਾ ਹੈ ਮਿਥ ਲੈਂਦਾ ਹੈ। ਜਦਕਿ ਗੁਰਬਾਣੀ ਕਹਿੰਦੀ ਹੈ ਪਰਮਾਤਮਾ ਨਿਰੰਕਾਰ ਹੈ, ਉਹਦਾ ਆਕਾਰ ਕੋਈ ਨਹੀਂ ਹੈ, ਉਹਦੀ ਫੋਰਮ ਕੋਈ ਨਹੀਂ ਹੈ। ਨਹੀਂ ਕਹਿ ਸਕਦੇ ਉਹ ਮਨੁੱਖ ਹੈ, ਨਹੀਂ ਕਹਿ ਸਕਦੇ ਉਹ ਇਸਤਰੀ ਹੈ, ਜਿਸ ਦਾ ਰੂਪ ਕੋਈ ਨਹੀਂ, ਰੰਗ ਕੋਈ ਨਹੀਂ, ਆਕਾਰ ਕੋਈ ਨਹੀਂ, ਕਿਵੇਂ ਉਸ ਦੇ ਸੰਬੰਧ ਵਿੱਚ ਇਹ ਗੱਲ ਕਹਿ ਸਕਦੇ ਹਾਂ। ਤੋ ਜਦੋਂ ਗੁਰਦੇਵ ਇਹ ਕਹਿੰਦੇ ਨੇ ਕਿ ਪਰਮਾਤਮਾ ਪੁਰਖ ਹੈ, ਉਸ ਵੇਲੇ ਦੇ ਸਮਾਜ ਦੀ ਮਾਨਤਾ ਜਿਹੜੀ ਅੱਜ ਵੀ ਬਹੁਤੇ ਜਗਤ ਦੀ ਮਾਨਤਾ ਅਜੇ ਤੱਕ ਇਹ ਹੈ ਕਿ ਪੁਰਸ਼ ਜਿਹੜਾ ਹੈ ਉਹ ਪ੍ਰਧਾਨ ਹੈ। ਇਸ ਵਾਸਤੇ ਗੁਰਦੇਵ ਕਹਿੰਦੇ ਨੇ ਰੱਬ ਪੁਰਖ ਹੈ, ਪਰਮਾਤਮਾ ਸੁਪਰੀਮ ਹੈ। ਪਰ ਜੇ ਆਉਣ ਵਾਲੇ ਸਮੇਂ ਦੇ ਅੰਦਰ ਇਹ ਮਾਨਤਾ ਬਦਲ ਜਾਏ, ਕਿਉਂਕਿ ਇਹ ਮਾਨਤਾ ਜਿਹੜੀ ਹੈ ਇਸਨੂੰ ਚੈਲੰਜ ਹੋਣਾ ਸ਼ੁਰੂ ਹੋ ਚੁੱਕਾ ਹੈ। ਪਿਛਲੀ ਸਦੀ ਦੇ ਦੋ ਬ੍ਰਿਟਿਸ਼ ਰਾਈਟਰ ਹੋਏ ਨੇ ਜਿਨ੍ਹਾਂ ਨੇ ਇਸ ਮਾਨਤਾ ਨੂੰ ਚੈਲੰਜ ਕੀਤਾ ਹੈ। ਉਹ ਕਹਿੰਦੇ ਨੇ ਅਸੀਂ ਨਹੀਂ ਕਹਿੰਦੇ ਵੀ ਪਰਮਾਤਮਾ ਮਨੁੱਖ ਹੋਏਗਾ, ਉਹ ਕਹਿੰਦੇ ਨੇ ਪਰਮਾਤਮਾ ਇਸਤਰੀ ਹੋਏਗਾ। ਵਿਲੀਅਮ ਗੋਲਡਿੰਗ ਇੱਕ ਬੜਾ ਮਸ਼ਹੂਰ ਨਾਵਲਕਾਰ ਹੋਇਆ ਪਿਛਲੀ ਸਦੀ ਦੇ ਅੰਦਰ, ਉਹਨੇ ਸ਼ਬਦ ਆਖੇ ਨੇ, ਕਹਿਣ ਲੱਗੇ ਉਹ ਇਸਤਰੀਆਂ ਮੂਰਖ ਨੇ ਜਿਹੜੀਆਂ ਇਹ ਕਲੇਮ ਕਰਦੀਆਂ ਪਈਆਂ ਨੇ ਕਿ ਅਸੀਂ ਮਨੁੱਖਾਂ ਦੇ ਬਰਾਬਰ ਹਾਂ, ਉਹਨਾਂ ਨੂੰ ਇਹ ਕਲੇਮ ਨਹੀਂ ਕਰਨਾ ਚਾਹੀਦਾ। ਬਲਕਿ ਕਹਿਣ ਲੱਗਾ ਉਹਨਾਂ ਇਸਤਰੀਆਂ ਨੂੰ ਕਲੇਮ ਕਰਨਾ ਚਾਹੀਦਾ ਅਸੀਂ ਮਨੁੱਖਾਂ ਤੋਂ ਸੁਪਰੀਮ ਹਾਂ, ਜਿਹੜੀਆਂ ਇਹ ਕਹਿੰਦੀਆਂ ਨੇ ਕਿ ਅਸੀਂ ਮਨੁੱਖਾਂ ਦੇ ਬਰਾਬਰ ਹਾਂ, ਉਹ ਕਹਿੰਦੇ ਮੂਰਖ ਨੇ। ਉਹਨਾਂ ਨੂੰ ਇਹ ਕਲੇਮ ਕਰਨਾ ਚਾਹੀਦਾ ਅਸੀਂ ਮਨੁੱਖਾਂ ਤੋਂ ਸੁਪਰੀਮ ਹਾਂ। ਉਹਨੇ ਕੁਝ ਉਦਾਹਰਣਾਂ ਦਿੱਤੀਆਂ ਨੇ। ਉਹ ਕਹਿੰਦਾ ਤੁਸੀਂ ਇਸਤਰੀ ਨੂੰ ਸਮਾਈਲ ਦਿੰਦੇ ਹੋ, ਉਹ ਬਦਲੇ ਵਿੱਚ ਆਪਣਾ ਆਪਾ ਆਪਣਾ ਦਿਲ ਤੁਹਾਡੇ ਹਵਾਲੇ ਕਰ ਦਿੰਦੀ ਹੈ। ਤੁਸੀਂ ਇਸਤਰੀ ਨੂੰ ਸਪਰਮ ਦਿੰਦੇ ਹੋ, ਬਦਲੇ ਦੇ ਵਿੱਚ ਇੱਕ ਬੇਬੀ ਤੁਹਾਡੇ ਹਵਾਲੇ ਕਰ ਦਿੰਦੀ ਹੈ। ਤੁਸੀਂ ਇਸਤਰੀ ਨੂੰ ਮਕਾਨ ਬਣਾ ਕੇ ਦਿੰਦੇ ਹੋ, ਉਹ ਉਸ ਮਕਾਨ ਨੂੰ ਘਰ ਬਣਾ ਕੇ ਤੁਹਾਡੇ ਹਵਾਲੇ ਕਰ ਦਿੰਦੀ ਹੈ। ਤੁਸੀਂ ਇਸਤਰੀ ਵਾਸਤੇ ਗਰੋਸਰੀ ਲੈ ਕੇ ਆਉਂਦੇ ਹੋ, ਉਹ ਬਦਲੇ ਵਿੱਚ ਤੁਹਾਨੂੰ ਮੀਲ ਬਣਾ ਕੇ ਭੋਜਨ ਬਣਾ ਕੇ ਤੁਹਾਡੇ ਅੱਗੇ ਰੱਖ ਦਿੰਦੀ ਹੈ। ਸਮਾਜ ਦੀ ਮਾਨਤਾ ਇਹ ਸੀ ਕਿ ਜਿਹੜਾ ਮਨੁੱਖ ਹੈ ਇਹ ਗਿਵਰ ਹੈ, ਜਿਹੜੀ ਇਸਤਰੀ ਹੈ ਇਹ ਰਿਸੀਵਰ ਹੈ। ਉਹ ਕਹਿੰਦਾ ਨਹੀਂ, ਬਿਲਕੁਲ ਇਸ ਦੇ ਉਲਟ ਆ, ਜਿਹੜੀ ਇਸਤਰੀ ਹੈ ਉਹ ਅਸਲ ਦੇ ਵਿੱਚ ਕਹਿੰਦਾ ਗਿਵਰ ਆ, ਮਨੁੱਖ ਰਿਸੀਵਰ ਆ। ਉਹਨੇ ਇਸ ਵਾਸਤੇ ਉੱਥੇ ਅਗਾਂਹ ਜਾ ਕੇ ਆਖਿਆ ਸੀ, ਕਹਿਣ ਲੱਗਾ ਜੇ ਤੁਸੀਂ ਇਸਤਰੀ ਨੂੰ ਫਿਟਕਾਰ ਪਾਉਂਦੇ ਹੋ, ਲਾਹਣਤ ਪਾਉਂਦੇ ਹੋ, ਤੇ ਤਿਆਰ ਹੋ ਜਾਓ, ਬਦਲੇ ਵਿੱਚ ਹਜ਼ਾਰਾਂ ਗੁਣਾ ਫਿਟਕਾਰਾ ਸਮਾਜ ਦੇ ਅੰਦਰ ਤੁਹਾਨੂੰ ਪੈਣਗੀਆਂ, ਕਿਉਂਕਿ ਜੋ ਕੁਝ ਉਹਦੇ ਹਵਾਲੇ ਕਰੋਗੇ ਉਹਨੂੰ ਕਈ ਗੁਣਾ ਵਧਾ ਕੇ ਵੱਡਾ ਕਰਕੇ ਉਹ ਤੁਹਾਨੂੰ ਵਾਪਸ ਕਰ ਦੇਵੇਗੀ। ਸੋ ਉਹਨਾਂ ਨੇ ਇਹ ਫਿਲੋਸਫੀ ਦੇਣੀ ਸ਼ੁਰੂ ਕਰ ਦਿੱਤੀ ਕਿ ਪਰਮਾਤਮਾ ਕਿਉਂਕਿ ਗਿਵਰ ਹੈ, ਉਹ ਦੇਣ ਵਾਲਾ ਹੈ, ਉਹ ਦਾਤਾ ਹੈ, ਇਸ ਵਾਸਤੇ ਉਹ ਕਹਿੰਦੇ ਨੇ ਉਹ ਇਸਤਰੀ ਹੋਏ। ਤੇ ਜੇ ਆਉਣ ਵਾਲੇ 500 ਸਾਲ, 1000, 2000 ਸਾਲ ਤੱਕ ਸਾਰੇ ਦੁਨੀਆਂ ਦੇ ਵਿੱਚ ਇਹ ਮਾਨਤਾ ਜਿਹੜੀ ਹੈ ਇਹ ਪ੍ਰਗਟ ਹੋ ਜਾਏ, ਇਹ ਫੈਲ ਜਾਏ, ਮਾਨਤਾ ਜ਼ੋਰ ਫੜ ਜਾਏ ਕਿ ਇਸਤਰੀ ਜਿਹੜੀ ਹੈ ਉਹ ਸੁਪਰੀਮ ਹੈ, ਪੁਰਸ਼ ਦੇ ਨਾਲ ਪੁਰਸ਼ ਨੈਗੇਟਿਵ ਹੈ, ਇਸਤਰੀ ਜਿਹੜੀ ਹੈ ਉਹ ਪੋਜ਼ਿਟਿਵ ਹੈ, ਤੇ ਉਸ ਵੇਲੇ ਦੇ ਜਿਹੜੇ ਧਾਰਮਿਕ ਗ੍ਰੰਥ ਜਿਹੜੇ ਉਦੋਂ ਨੂੰ ਹੋਂਦ ਵਿੱਚ ਆਉਣਗੇ ਉਹ ਯਕੀਨਨ ਤੌਰ 'ਤੇ ਪਰਮਾਤਮਾ ਨੂੰ ਫਿਰ ਇਸਤਰੀ ਆਖਣ, ਉਹ ਫਿਰ ਆਖਣਗੇ ਅਸੀਂ ਸਾਰੇ ਮਨੁੱਖ ਹਾਂ, ਪਰਮਾਤਮਾ ਉਹ ਇਸਤਰੀ ਹੈ, ਅਸੀਂ ਉਹਦੇ ਲੜ ਲੱਗੇ ਹੋਏ ਹਾਂ। ਕਿਉਂਕਿ ਗੁਰੂ ਸਾਹਿਬ ਜਿਸ ਵੇਲੇ ਬਾਣੀ ਰਚਦੇ ਪਏ ਨੇ ਉਸ ਵੇਲੇ ਜਿਹੜੀ ਸਮਾਜ ਦੀ ਮਾਨਤਾ ਹੈ ਉਹਦੇ ਵਿੱਚ ਪੁਰਸ਼ ਨੂੰ ਪ੍ਰਧਾਨ ਗਿਣਿਆ ਗਿਆ ਹੈ। ਇਸ ਵਾਸਤੇ ਗੁਰਦੇਵ ਕਹਿੰਦੇ ਨੇ ਅਸਲ ਪ੍ਰਧਾਨ ਤੇ ਪਰਮਾਤਮਾ ਹੈ। ਇਸ ਵਾਸਤੇ ਸ਼ਬਦ ਵਰਤਦੇ ਨੇ ਇਸ ਜਗਤ ਦੇ ਵਿੱਚ ਪੁਰਸ਼ ਇੱਕੋ ਹੈ। ਇੱਕ ਦੂਸਰਾ ਰਾਈਟਰ ਐਲਨ ਵਾਟ, ਉਹਨੇ ਜਿਹੜੀ ਗੱਲ ਆਖੀ, ਕਿਉਂਕਿ ਗੁਰਬਾਣੀ ਦੇ ਅੰਦਰ ਅਸੀਂ ਪਰਮਾਤਮਾ ਦੇ ਸੰਬੰਧ ਵਿੱਚ ਇਹੋ ਜਿਹੇ ਅਨੇਕਾਂ ਬੋਲ ਪੜ੍ਹਦੇ ਹਾਂ ਕਿ ਪਰਮਾਤਮਾ ਜਿਹੜਾ ਹੈ ਪ੍ਰਕਾਸ਼ ਸਰੂਪ ਹੈ, ਚਾਨਣ ਸਰੂਪ ਹੈ, ਪਰ ਉਹਨੇ ਇਸ ਨੂੰ ਵੀ ਬਦਲ ਦਿੱਤਾ, ਕਹਿਣ ਲੱਗਾ ਨਹੀਂ ਜੇ ਪਰਮਾਤਮਾ ਹੈ ਤੇ ਕਹਿੰਦਾ ਹਨੇਰੇ ਦਾ ਰੂਪ ਹੋਏਗਾ। ਕਿਉਂ ਅਸੀਂ ਪ੍ਰਕਾਸ਼ ਸਰੂਪ ਕਿਉਂ ਆਖਦੇ ਹਾਂ? ਗੁਰਬਾਣੀ ਦੇ ਅੰਦਰ ਰੱਬ ਨੂੰ ਚਾਨਣ ਪ੍ਰਕਾਸ਼ ਸਰੂਪ ਕਿਉਂ ਆਖਿਆ ਗਿਆ? ਕਿਉਂਕਿ ਸਾਡੇ ਸਮਾਜ ਦੀ ਮਾਨਤਾ ਹੈ, ਜਿਹੜਾ ਪ੍ਰਕਾਸ਼ ਹੈ ਉਹ ਗਿਆਨ ਦਾ ਪ੍ਰਤੀਕ ਹੈ, ਉਹ ਨੌਲੇਜ ਦਾ ਪ੍ਰਤੀਕ ਹੈ। ਜਿਹੜਾ ਅੰਧੇਰਾ ਹੈ ਅਗਿਆਨਤਾ ਦਾ, ਬੇਸਮਝੀ ਦਾ ਪ੍ਰਤੀਕ ਆ, ਕਿਉਂਕਿ ਅੰਧੇਰੇ ਦੇ ਵਿੱਚ ਕੁਝ ਵੀ ਪਤਾ ਨਹੀਂ ਚੱਲਦਾ, ਕਮਰੇ ਦੇ ਅੰਦਰ ਕੀ ਪਿਆ ਹੋਇਆ ਸਾਨੂੰ ਕੁਝ ਨਹੀਂ ਪਤਾ। ਕਦੋਂ ਪਤਾ ਚੱਲਦਾ? ਜਦੋਂ ਪ੍ਰਕਾਸ਼ ਹੋਵੇ। ਅਸੀਂ ਪਰਮਾਤਮਾ ਨੂੰ ਪ੍ਰਕਾਸ਼ ਸਰੂਪ ਆਖਦੇ ਹਾਂ, ਬਾਣੀ ਵਿੱਚ ਆਖਿਆ ਗਿਆ ਪ੍ਰਕਾਸ਼ ਸਰੂਪ। ਕਿਉਂ? ਕਿਉਂਕਿ ਗਿਆਨ ਦਾ ਸੋਮਾ ਹੈ। ਫਿਰ ਹੋਰ, ਸਾਡੇ ਸਮਾਜ ਦੀ ਮਾਨਤਾ ਹੈ ਜਿਹੜਾ ਪ੍ਰਕਾਸ਼ ਹੈ ਇਹਨੂੰ ਅਸੀਂ ਖੁਸ਼ੀ ਦਾ ਪ੍ਰਤੀਕ ਮੰਨਦੇ ਹਾਂ, ਅੰਧੇਰੇ ਨੂੰ ਅਸੀਂ ਗਮ ਦਾ ਪ੍ਰਤੀਕ ਮੰਨਦੇ ਹਾਂ। ਜਦੋਂ ਸਾਡੇ ਘਰ ਦੇ ਅੰਦਰ ਕੋਈ ਖੁਸ਼ੀ ਦਾ ਸਮਾਗਮ ਹੋਵੇ, ਪੁੱਤਰ ਦਾ ਵਿਆਹ ਹੋਵੇ, ਕੋਈ ਇਹੋ ਜਿਹਾ ਖੁਸ਼ੀ ਦਾ ਸਮਾਗਮ ਹੋਵੇ, ਅਸੀਂ ਕੀ ਕਰਦੇ ਹਾਂ? ਉਸ ਵੇਲੇ ਰੋਸ਼ਨੀ ਕਰਦੇ ਹਾਂ, ਉਸ ਵੇਲੇ ਲੜੀਆਂ ਲਗਾਉਂਦੇ ਹਾਂ। ਕਿਉਂ? ਕਿਉਂਕਿ ਮੰਨਿਆ ਗਿਆ ਕਿ ਜਿਹੜਾ ਪ੍ਰਕਾਸ਼ ਹੈ ਇਹ ਖੁਸ਼ੀ ਦਾ ਪ੍ਰਤੀਕ ਹੈ, ਪ੍ਰਸੰਨਤਾ ਦਾ ਪ੍ਰਤੀਕ ਹੈ। ਤੇ ਜਦੋਂ ਘਰ ਦੇ ਵਿੱਚੋਂ ਕੋਈ ਜੀ ਚਲਾਣਾ ਕਰ ਜਾਏ, ਉਦੋਂ ਥੋੜੀ ਕਿਸੇ ਨੇ ਕਿਹਾ ਵੀ ਬਾਹਰ ਲੜੀਆਂ ਲਗਾ ਦਿਓ। ਉਦੋਂ ਤੇ ਬੰਦਾ ਕਹਿੰਦਾ ਜਿਹੜੀ ਇੱਕ ਅੱਧੀ ਲਾਈਟ ਜਗਦੀ ਹੈ ਠੀਕ ਹੈ, ਨਹੀਂ ਤੇ ਹਨੇਰਾ ਹੀ ਚੰਗਾ, ਲਾਈਟ ਚੰਗੀ ਨਹੀਂ ਲੱਗਦੀ ਮਨੁੱਖ ਨੂੰ। ਇਹ ਸਾਡੇ ਲੋਕਾਂ ਦੀ ਮਾਨਤਾਵਾਂ ਨੇ, ਸਮਾਜ ਦੀਆਂ ਮਾਨਤਾਵਾਂ ਨੇ, ਜਿਸ ਵਾਸਤੇ ਪਰਮਾਤਮਾ ਵਾਸਤੇ ਇਹ ਸ਼ਬਦ ਵਰਤੇ ਗਏ। ਪਰ ਉਸ ਨੇ ਦੂਸਰਾ ਪੱਖ ਇਹਦਾ ਸਾਡੇ ਸਾਹਮਣੇ ਰੱਖਿਆ, ਕਹਿਣ ਲੱਗੇ ਤੁਸੀਂ ਕਹਿੰਦੇ ਹੋ ਪਰਮਾਤਮਾ ਸਦੀਵੀ ਆ, ਤੇ ਫਿਰ ਕਹਿੰਦਾ ਇਹ ਦੱਸੋ ਕਿ ਪ੍ਰਕਾਸ਼ ਸਦੀਵੀ ਹੈ ਜਾਂ ਹਨੇਰਾ ਸਦੀਵੀ ਹੈ, ਰੋਸ਼ਨੀ ਸਦੀਵੀ ਹੈ ਜਾਂ ਹਨੇਰਾ ਜਿਹੜਾ ਉਹ ਸਦਾ ਰਹਿਣ ਵਾਲਾ ਹੈ। ਪ੍ਰਕਾਸ਼ ਤੇ ਸਾਡੇ ਕੋਲ ਸੂਰਜ ਕਰਕੇ ਆ ਨਾ, ਤੇ ਜਿਸ ਵੇਲੇ ਸਾਰਾ ਕੁਝ ਖਤਮ ਹੋ ਜਾਏਗਾ ਪ੍ਰਕਾਸ਼ ਕਿੱਥੋਂ ਹੋਏਗਾ? ਅੰਧੇਰਾ ਜਿਹੜਾ, ਪ੍ਰਕਾਸ਼ ਕੀ ਹੈ? ਅੰਧੇਰੇ ਦੀ ਅਣਹੋਂਦ ਹੈ। ਪ੍ਰਕਾਸ਼ ਸਾਨੂੰ ਕਰਨਾ ਪੈਣਾ ਹੈ, ਉਹਦੇ ਵਾਸਤੇ ਐਫਰਟ ਕਰਨੀ ਪਏਗੀ। ਉਹ ਹਰੇਕ ਐਫਰਟ ਜਿਹੜੀ ਆ ਉਹਦੀ ਕੁਝ ਏਜ ਹੁੰਦੀ ਆ, ਕੁਝ ਸਮੇਂ ਬਾਅਦ ਉਹਦਾ ਪ੍ਰਭਾਵ ਖਤਮ ਹੋ ਜਾਂਦਾ, ਅੰਧੇਰਾ ਜਿਹੜਾ ਫਿਰ ਉੱਥੇ ਕਾਇਮ ਰਹੇਗਾ। ਇਸ ਵਾਸਤੇ ਉਹ ਕਹਿੰਦਾ ਜੇ ਕੋਈ ਪਰਮਾਤਮਾ ਹੈ ਤੇ ਉਹ ਪ੍ਰਕਾਸ਼ ਨਹੀਂ ਹੋਏਗਾ, ਉਹ ਅੰਧੇਰਾ ਹੋਏਗਾ, ਕਿਉਂਕਿ ਤੁਸੀਂ ਕਹਿੰਦੇ ਹੋ ਪਰਮਾਤਮਾ ਸਦੀਵੀ ਹੈ। ਜੇ ਉਹ ਸਦੀਵੀ ਹੈ ਤੇ ਪ੍ਰਕਾਸ਼ ਜਿਹੜਾ ਉਹ ਸਦੀਵੀ ਨਹੀਂ ਹੁੰਦਾ, ਉਹ ਕਹਿੰਦਾ ਅੰਧੇਰਾ ਜਿਹੜਾ ਹੈ ਉਹ ਸਦੀਵੀ ਹੁੰਦਾ ਹੈ। ਇਹ ਸਾਰੀ ਗੱਲਬਾਤ ਕਰਨ ਦਾ ਮੇਰਾ ਭਾਵ ਕੇਵਲ ਇੰਨਾ ਆ, ਜਦੋਂ ਅਸੀਂ ਆਖਦੇ ਹਾਂ ਗੁਰਬਾਣੀ ਜੁਗੋ ਜੁਗ ਅਟਲ ਹੈ, ਗੁਰਬਾਣੀ ਸਰਬਕਾਲੀ ਹੈ, ਸਰਬਦੇਸ਼ੀ ਹੈ, ਉਹ ਗੁਰਬਾਣੀ ਦਾ ਸੁਨੇਹਾ ਸਾਨੂੰ ਸਮਝਣਾ ਪਏਗਾ। ਗੁਰਬਾਣੀ ਦਾ ਉਹ ਸੰਦੇਸ਼ ਜਿਹੜਾ ਹੈ ਉਹ ਸਰਬਕਾਲੀ, ਉਹ ਸਰਬਦੇਸ਼ੀ ਹੈ। ਜਿਹੜੀਆਂ ਉਦਾਹਰਣਾਂ ਦਿੱਤੀਆਂ ਹੋਈਆਂ ਨੇ ਉਹਨਾਂ ਉਦਾਹਰਣਾਂ ਨੂੰ ਕਿਸੇ ਵੇਲੇ ਵੀ ਚੈਲੰਜ ਕੀਤਾ ਜਾ ਸਕਦਾ, ਦੁਨੀਆਂ ਦੇ ਲੋਕ ਚੈਲੰਜ ਕਰ ਸਕਦੇ ਹਨ। ਹੁਣ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਪਣੇ ਸਮਾਜ ਦੇ ਅੰਦਰ ਦੇਖਦੇ ਪਏ ਨੇ, ਪਤੀਵਰਤਾ ਇਸਤਰੀ ਕਿਸ ਨੂੰ ਆਖਿਆ ਜਾਂਦਾ ਸੀ? ਜਿਹੜੀ ਆਪਣੇ ਪਤੀ ਵਾਸਤੇ ਭੋਜਨ ਤਿਆਰ ਕਰਦੀ ਹੈ, ਉਹਦੇ ਵਾਸਤੇ ਖਾਣਾ ਤਿਆਰ ਕਰਦੀ ਹੈ, ਉਸ ਵੇਲੇ ਦੇ ਸਮਾਜ ਦੀ ਮਾਨਤਾ ਇਹ ਹੈ ਕਿ ਪਤਨੀ ਜਿਹੜੀ ਹੈ ਆਪਣੇ ਘਰ ਵਾਲੇ ਦੀ ਭੋਜਨ ਤਿਆਰ ਕਰਦੀ ਹੈ। ਜੋ ਪੁਰਖ ਹੈ ਘਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਪਾਏ, ਬਹੁ ਰਸ ਸਾਲਣੇ ਸਵਾਰ ਦੀ ਖੱਟ ਰਸ ਮਿੱਠੇ ਪਾਏ। ਉਦਾਹਰਣ ਦਿੱਤੀ ਹੈ ਗੁਰਦੇਵ ਨੇ, ਗੁਰੂ ਅਮਰਦਾਸ ਜੀ ਨੇ, ਪਰ ਇਹ ਉਦਾਹਰਣ ਜਿਹੜੀ ਆ ਸਾਰੇ ਦੁਨੀਆਂ ਦੇ ਅੰਦਰ ਤੇ ਲਾਗੂ ਨਹੀਂ ਹੁੰਦੀ, ਸਾਰੇ ਸੰਸਾਰ ਦੇ ਵਿੱਚ ਤੇ ਉਦਾਹਰਣ ਲਾਗੂ ਨਹੀਂ ਹੁੰਦੀ ਵੀ ਸਾਰੇ ਦੁਨੀਆਂ ਦੇ ਲੋਕ ਪਤੀ ਵਰਤਾ ਔਰਤ ਦੀ ਕੇਵਲ ਇਹੀ ਨਿਸ਼ਾਨੀ, ਇਹੀ ਲੱਛਣ ਮੰਨਣ ਕਿ ਉਹ ਆਪਣੇ ਪਤੀ ਵਾਸਤੇ ਸੋਹਣਾ ਭੋਜਨ ਤਿਆਰ ਕਰਦੀ ਹੈ। ਗੁਰੂ ਅਮਰਦਾਸ ਸਾਨੂੰ ਉਦਾਹਰਣਾਂ ਨਹੀਂ ਸਮਝਾ ਰਹੇ, ਸਾਨੂੰ ਸਿੱਖਿਆ ਕੀ ਦੇਣੀ ਚਾਹੁੰਦੇ ਨੇ, ਕਿ ਮਾਲਕ ਪਰਮਾਤਮਾ ਨੂੰ ਰਜਾਉਣਾ ਕਿਸ ਤਰੀਕੇ ਦੇ ਨਾਲ ਹੈ। ਜੇ ਪਰਮਾਤਮਾ ਸਾਡਾ ਪੁਰਖ ਹੈ, ਅਸੀਂ ਪਰਮਾਤਮਾ ਦੀਆਂ ਇਸਤਰੀਆਂ ਹਾਂ, ਤੇ ਅਸੀਂ ਉਸ ਪਰਮਾਤਮਾ ਨੂੰ ਕਿਵੇਂ ਰਜਾਵਾਂਗੇ? ਕਿਉਂ? ਕਿਉਂਕਿ ਹਰ ਪ੍ਰਭ ਵੇ ਪ੍ਰਵਾਹ ਹੈ, ਕਿਤ ਖਾਧ ਹੈ ਤਿਪ ਤਾਏ। ਉਹ ਪਰਮਾਤਮਾ ਤੇ ਵੇ ਪ੍ਰਵਾਹ, ਉਹਨੂੰ ਤੇ ਭੁੱਖ ਲੱਗਦੀ ਨਹੀਂ। ਤੇ ਪਤੀ ਵਰਤਾ ਜਿਹੜੀ ਇਸਤਰੀ ਹੈ, ਉਹ ਤੇ ਪਤੀ ਨੂੰ ਪ੍ਰਸੰਨ ਕਰਦੀ ਹੈ, ਪਤੀ ਨੂੰ ਰਜਾਉਂਦੀ ਹੈ, ਉਹਦੇ ਵਾਸਤੇ ਤਰ੍ਹਾਂ ਤਰ੍ਹਾਂ ਦੇ ਖਾਣੇ ਤਿਆਰ ਕਰਦੀ ਹੈ। ਰੱਬ ਨੂੰ ਰਜਾਉਣਾ, ਉਸ ਨੂੰ ਰਜਾਉਣ ਵਾਸਤੇ ਕੀ ਤਿਆਰ ਕਰੋਗੇ? ਉਹਨੂੰ ਤੇ ਭੁੱਖ ਲੱਗਦੀ ਨਹੀਂ, ਕਾਹਦਾ ਭੁੱਖ ਲਗਾਓਗੇ? ਉਹਨੂੰ ਹਰ ਪ੍ਰਭ ਵੇ ਪ੍ਰਵਾਹ ਹੈ, ਕਿਤ ਖਾਧ ਹੈ ਤਿਪ ਤਾਏ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉੱਥੇ ਇੱਕੋ ਹੀ ਹੈ, ਗੁਰੂ ਦੇ ਬਾਣੀ ਵਿੱਚ ਤੁਰ, ਗੁਰੂ ਦੇ ਹੁਕਮ ਦੇ ਵਿੱਚ ਤੁਰ। ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਤੁਰ ਕੇ ਰੱਬੀ ਨਿਜਮਾਂ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਦਾ ਹੈ, ਰੱਬੀ ਰਜ਼ਾ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ, ਕਹਿਣ ਲੱਗੇ ਪਰਮਾਤਮਾ ਉਹਦੇ ਤੇ ਪ੍ਰਸੰਨ ਹੋ ਜਾਂਦਾ। ਸਤਿਗੁਰ ਕੈ ਪਾਣੇ ਜੋ ਚੱਲੈ ਤਿਪ ਤਸੈ ਹਰ ਗੁਣ ਗਾਏ, ਧੰਨ ਧੰਨ ਕਲਯੁਗ ਨਾਨਕਾ ਜੇ ਚੱਲੈ ਸਤਿਗੁਰ ਪਾਏ। ਧੰਨ ਧੰਨ ਕਲਯੁਗ ਨੂੰ ਧੰਨ ਨਹੀਂ ਆਖਿਆ ਗਿਆ, ਕਲਯੁਗ ਧੰਨ ਧੰਨ ਕਲਯੁਗ ਨਾਨਕਾ ਦਾ ਅਰਥ ਹੈ ਇਸ ਕਲਯੁਗ ਦੇ ਅੰਦਰ ਜਿਹਨੂੰ ਲੋਕੀ ਕਲਯੁਗ ਕਹਿੰਦੇ ਨੇ, ਵਿਕਾਰਾਂ ਦੇ ਨਾਲ ਭਰਿਆ ਹੋਇਆ ਸੰਸਾਰ ਜਿਹਨੂੰ ਕਹਿੰਦੇ ਪਏ ਨੇ, ਇਸ ਵਿਕਾਰਾਂ ਭਰੇ ਜਗਤ ਦੇ ਅੰਦਰ ਧੰਨਤਾ ਦੇ ਯੋਗ ਉਹ ਮਨੁੱਖ ਨੇ ਜਿਹੜੇ ਮਾਲਕ ਦੇ ਗੁਣ ਗਾਉਂਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਮਝਾਉਣਾ ਇਹ ਚਾਹੁੰਦੇ ਨੇ, ਉਦਾਹਰਣ ਉਹ ਦੇ ਰਹੇ ਨੇ ਜੋ ਉਸ ਵੇਲੇ ਦੇ ਸਮਾਜ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਤੱਕਦੇ ਨੇ, ਜੋ ਸਮਾਜ ਦੇ ਲੋਕਾਂ ਦੀ ਮਾਨਤਾ ਸੀ ਕਿ ਪਤੀ ਵਰਤਾ ਇਸਤਰੀ ਉਹ ਹੈ ਜਿਹੜੀ ਸੋਹਣੇ ਸੋਹਣੇ ਖਾਣੇ ਤਿਆਰ ਕਰਕੇ ਆਪਣੇ ਪਤੀ ਨੂੰ ਰਜਾਉਂਦੀ ਹੈ, ਆਪਣੇ ਪਤੀ ਨੂੰ ਪ੍ਰਸੰਨ ਕਰਦੀ ਹੈ। ਫਿਰ ਬੇਨਤੀ ਦੁਹਰਾ ਦੇ ਹਾਂ, ਗੁਰਬਾਣੀ ਨੂੰ ਸਮਝਣ ਵਾਸਤੇ, ਗੁਰਬਾਣੀ ਨੂੰ ਵਿਚਾਰਨ ਵਾਸਤੇ ਬੜੀਆਂ ਥਾਵਾਂ ਦੇ ਉੱਤੇ ਸਾਨੂੰ ਜ਼ਰੂਰਤ ਪੈਂਦੀ ਹੈ ਇਸ ਗੱਲ ਦਾ ਧਿਆਨ ਰੱਖਣ ਵਿੱਚ ਵਾਸਤੇ ਕਿ ਗੁਰਬਾਣੀ ਕਿਸ ਕਾਲ ਦੇ ਵਿੱਚ ਰਚੀ ਗਈ ਆ। ਗੁਰਬਾਣੀ ਸਦੀਵੀ ਹੈ, ਕੋਈ ਸ਼ੱਕ ਨਹੀਂ, ਪਰ ਉਦਾਹਰਣਾਂ ਜਿਹੜੀਆਂ ਨੇ ਗੁਰਦੇਵ ਨੇ ਉਸ ਵੇਲੇ ਦੀਆਂ, ਜਿਹੜੀਆਂ ਸਮਾਜ ਦੇ ਅੰਦਰ ਲੋਕੀ ਦੇਖਦੇ ਪਏ ਨੇ, ਉਹ ਵਰਤਦੇ ਪਏ ਨੇ। ਲੋਕੀ ਤਾਂ ਹੀ ਮੰਨਣਗੇ ਜੋ ਸਾਰਾ ਕੁਝ ਸਮਾਜ ਦੇ ਵਿੱਚ ਉਹਨਾਂ ਦੇ ਸਾਹਮਣੇ ਹੋ ਰਿਹਾ। ਜੋ ਉਦਾਹਰਣ ਅਜੇ ਆਉਣ ਵਾਲੇ 400 ਸਾਲ ਦੀ ਹੋਵੇ, ਉਹ ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਦਿੰਦੇ ਤੇ ਕਿਸਨੇ ਮੰਨਣਾ ਸੀ? ਪਰ ਕਈ ਵਾਰੀ ਕਿਉਂਕਿ ਸਮੇਂ ਦੇ ਨਾਲ ਉਦਾਹਰਣਾਂ ਜਿਹੜੀਆਂ ਨੇ ਉਹ ਚੈਲੰਜ ਹੋਣ ਲੱਗ ਪੈਂਦੀਆਂ ਨੇ, ਫਿਰ ਸਾਨੂੰ ਇਹ ਡਰ ਪੈ ਜਾਂਦਾ ਵੀ ਕਿਧਰੇ ਬਾਣੀ ਨੂੰ ਕੋਈ ਚੈਲੰਜ ਨਾ ਕਰ ਦੇਵੇ। ਫਿਰ ਅਸੀਂ ਕੀ ਕਰਦੇ ਹਾਂ? ਫਿਰ ਅਸੀਂ ਇਹੋ ਜਿਹਾ ਯਤਨ ਕਰਦੇ ਹਾਂ ਵੀ ਬਾਣੀ ਦੇ ਕੋਈ ਇਸ ਤਰੀਕੇ ਦੇ ਨਾਲ ਅਰਥ ਕੀਤੇ ਜਾਵਣ ਵੀ ਉਹਨਾਂ ਅਰਥਾਂ ਦੇ ਉੱਤੇ ਕੋਈ ਉਟੰਕਣ ਨਾ ਹੋ ਸਕੇ। ਫਿਰ ਅਸੀਂ ਖਿੱਚਾ ਧੋਈ ਵੀ ਕਰਦੇ ਹਾਂ। ਇੱਕ ਸ਼ਬਦ ਆ ਬਾਬੇ ਕਬੀਰ ਦਾ, ਕਈ ਵਾਰੀ ਆਪ ਸਾਰੇ ਨੇ ਪੜ੍ਹਿਆ ਹੋਏਗਾ ਹੁਣ, ਕਿਉਂਕਿ ਉਹਦੇ ਵਿੱਚ ਦਿੱਤੀ ਹੋਈ ਉਦਾਹਰਣ ਜਿਹੜੀ ਹੈ 500 ਸਾਲ ਪਹਿਲਾਂ ਦੀ ਹੈ, ਅੱਜ ਉਸ ਉਦਾਹਰਣ ਨੂੰ ਚੈਲੰਜ ਹੋ ਗਿਆ। ਨਰੂ ਮਰੇ ਨਰਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ। ਮਨੁੱਖ ਮਰਦਾ ਹੈ, ਮਨੁੱਖ ਕੰਮ ਨਹੀਂ ਆਉਂਦਾ, ਪਸ਼ੂ ਮਰਦਾ ਹੈ, ਬੰਦੇ ਦੇ ਦਸ ਕਾਰਜ ਸਵਾਰ ਦਿੰਦਾ ਹੈ। ਹੁਣ ਸਾਡੇ ਸਾਹਮਣੇ ਮੁਸ਼ਕਲ ਇਹ ਬਣ ਗਈ ਜਦੋਂ ਸਮਾਜ ਦੇ ਅੰਦਰ ਇਹ ਦਿਸਣ ਲੱਗ ਪਿਆ ਵੀ ਮਨੁੱਖ ਮਰਦਾ ਹੈ, ਮਨੁੱਖ ਦੇ ਅੰਗ ਬਾਅਦ ਵਿੱਚ ਕੰਮ ਆ ਜਾਂਦੇ ਨੇ। ਪਰ ਇਹ ਮਨੁੱਖ ਦੇ ਅੰਗ ਕੰਮ ਕਦੋਂ ਆਉਣ ਲੱਗੇ ਨੇ? ਜੇ ਮੈਂ ਗਲਤ ਨਾ ਹੋਵਾਂ ਤੇ ਮੇਰਾ ਖਿਆਲ ਹੈ 60-70 ਸਾਲ ਤੋਂ ਜ਼ਿਆਦਾ ਸਮਾਂ ਨਹੀਂ ਹੋਇਆ ਜਦੋਂ ਇਹ ਮਨੁੱਖਾਂ ਦੇ ਸਰੀਰਾਂ ਦੇ ਅੰਗ, ਕਿਡਨੀ ਜਿਹੜੀ ਹੈ ਇੱਕ ਮਨੁੱਖ ਦੀ ਦੂਸਰੇ ਦੇ ਸਰੀਰ ਦੇ ਅੰਦਰ ਤਬਦੀਲ ਕਰ ਦਿੱਤੀ ਗਈ। ਸ਼ਾਇਦ 1954 ਦੇ ਆਸ ਪਾਸ ਜਿਹੜਾ ਸਭ ਤੋਂ ਪਹਿਲੀ ਵਾਰੀ ਕਿਡਨੀ ਜਿਹੜੀ ਸੀ ਇੱਕ ਮਨੁੱਖ ਦੀ ਦੂਸਰੇ ਮਨੁੱਖ ਨੂੰ ਦਿੱਤੀ ਗਈ, ਬਾਬੇ ਕਬੀਰ ਦੇ ਵੇਲੇ ਨਹੀਂ ਦਿੱਤੀ ਗਈ। ਬਾਬਾ ਕਬੀਰ ਉਦਾਹਰਣ ਉਹ ਦੇ ਰਹੇ ਨੇ ਜਿਹੜੀ ਸਮਾਜ ਦੇ ਅੰਦਰ ਪ੍ਰਚਲਿਤ ਹੈ ਉਸ ਵੇਲੇ ਦੀ, ਪਰ ਬਾਬਾ ਕਬੀਰ ਸਮਝਾਉਣਾ ਸਾਨੂੰ ਕੀ ਚਾਹੁੰਦੇ ਨੇ ਕਿ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ। ਆਪਣੇ ਕਰਮ ਕੀ ਗਤ, ਮੇਰੇ ਕਰਮ ਕਿਹੋ ਜਿਹੇ ਨੇ, ਮੈਂ ਜੀਵਨ ਕਿਹੋ ਜਿਹਾ ਬਤੀਤ ਕਰਦਾ ਪਿਆ, ਮੇਰਾ ਇਸ ਪਾਸੇ ਵੱਲ ਧਿਆਨ ਹੀ ਨਹੀਂ ਜਾਂਦਾ ਪਿਆ। ਤੇ ਅਸੀਂ ਜਦੋਂ ਕੇਵਲ ਉਸ ਉਦਾਹਰਣ ਦੇ ਉੱਤੇ ਕੇਂਦਰਿਤ ਹੁੰਦੇ ਹਾਂ ਫਿਰ ਸਾਨੂੰ ਅਰਥ ਇਹ ਕਰਨੇ ਪੈਂਦੇ ਨੇ ਵੀ ਜਦੋਂ ਮਨੁੱਖ ਦੇ ਵਿੱਚੋਂ ਮਨੁੱਖ ਮਰ ਜਾਂਦਾ, ਜਦੋਂ ਇਨਸਾਨ ਦੇ ਵਿੱਚੋਂ ਇਨਸਾਨੀਅਤ ਮਰ ਜਾਂਦੀ, ਮੈਂ ਨਹੀਂ ਕਹਿੰਦਾ ਉਹ ਅਰਥ ਗਲਤ ਹੋਣਗੇ, ਸੁਣਨ ਨੂੰ ਅਰਥ ਬੜੇ ਸੋਹਣੇ ਲੱਗਦੇ ਨੇ, ਬੜੇ ਵਧੀਆ ਲੱਗਦੇ ਨੇ ਔਰ ਸਾਰਥਕ ਵੀ ਲੱਗਦੇ ਨੇ, ਕੋਈ ਸ਼ੱਕ ਨਹੀਂ ਕਿ ਜਿਸ ਵੇਲੇ ਇਨਸਾਨ ਦੇ ਵਿੱਚੋਂ ਇਨਸਾਨੀਅਤ ਮਰ ਜਾਵੇ ਉਹ ਇਨਸਾਨ ਕਿਸੇ ਕੰਮ ਦਾ ਨਹੀਂ, ਕਿਸੇ ਕੰਮ ਨਹੀਂ ਆਉਂਦਾ, ਹੋ ਸਕਦਾ ਇਹੀ ਅਰਥ ਹੋਵਣ। ਪਰ ਮੈਂ ਜਿਸ ਤਰੀਕੇ ਦੇ ਨਾਲ ਦੇਖ ਰਹੇ ਹਾਂ ਕਿ ਅੱਜ ਤੋਂ 500-600 ਸਾਲ ਪਹਿਲਾਂ ਬਾਬਾ ਕਬੀਰ ਜੀ ਜਿਹੜੀ ਉਦਾਹਰਣ ਦੇ ਰਹੇ ਨੇ ਜੋ ਸਮਾਜ ਦੇ ਅੰਦਰ ਪ੍ਰਚਲਿਤ ਹੈ, ਉਦਾਹਰਣ ਇਹੀ ਹੈ, ਬੰਦਾ ਮਰਦਾ ਚੱਕ ਕੇ ਉਹਨੂੰ ਫੂਕ ਦਿੰਦੇ ਨੇ। ਉਹਦੇ ਵਿੱਚ ਬਾਬੇ ਕਬੀਰ ਨੇ ਆਖਿਆ ਨਾ ਵੀ ਕੇਸ ਜਿਹੜੇ ਨੇ ਹਾਰਡ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਤੂਲਾ, ਕਿ ਕੇਸ ਜਿਹੜੇ ਨੇ ਉਹ ਤੇ ਘਾਹ ਵਾਂਗੂ ਸੜ ਜਾਂਦੇ ਨੇ, ਹੱਡੀਆਂ ਜਿਹੜੀਆਂ ਨੇ ਮਨੁੱਖ ਦੀਆਂ ਲੱਕੜਾਂ ਵਾਂਗੂ ਸੜ ਜਾਂਦੀਆਂ ਨੇ। ਹੁਣ ਮੁਸਲਮਾਨ ਤੇ ਫਿਰ ਵੀ ਸ਼ੰਕਾ ਕਰ ਸਕਦੇ ਨੇ, ਸਾਡੇ ਨਹੀਂ ਸੜਦੀਆਂ, ਸਾਡਾ ਸਰੀਰ ਥੋੜੀ ਸੜਦਾ, ਮੁਸਲਮਾਨ ਆਖਣਗੇ ਸਾਡਾ ਸਰੀਰ ਤੇ ਉਸੇ ਤਰੀਕੇ ਦੇ ਨਾਲ ਅਸੀਂ ਕਬਰ ਦੇ ਵਿੱਚ ਪਾ ਦਿੰਦੇ, ਉਹ ਘਾਹ ਵਾਂਗੂ ਥੋੜੀ ਸੜਦਾ ਹੈ, ਉਹ ਲੱਕੜਾਂ ਦੇ ਗੱਠੇ ਵਾਂਗੂ ਥੋੜੀ ਸੜਦਾ ਹੈ। ਬਾਬਾ ਕਬੀਰ ਜੀ ਉਹ ਕੇਵਲ ਉਦਾਹਰਣ ਮਾਤਰ ਕਹਿ ਰਹੇ ਨੇ, ਅਸਲ ਗੱਲ ਕਿਹੜੀ ਕਹਿਣਾ ਚਾਹੁੰਦੇ ਨੇ, ਆਪਣੇ ਕਰਮ ਕੀ, ਮੈਂ ਧਿਆਨ ਹੀ ਨਹੀਂ ਦਿੰਦਾ ਇਸ ਪਾਸੇ ਵੱਲ, ਮੇਰੇ ਕਰਮਾਂ ਦੀ ਹਾਲਤ ਕਿਹੋ ਜਿਹੀ ਹੈ, ਮੇਰਾ ਜੀਵਨ ਕਿਹੋ ਜਿਹਾ ਹੋ ਰਿਹਾ ਹੈ, ਮੈਂ ਦਿਨੋਂ ਦਿਨ ਮਾੜੇ ਪਾਸੇ ਤੁਰਦਾ ਜਾ ਰਿਹਾ, ਦਿਨੋਂ ਦਿਨ ਮੇਰਾ ਜੀਵਨ ਗਰਕ ਹੁੰਦਾ ਜਾ ਰਿਹਾ ਹੈ। ਆਪਣੇ ਕਰਮ ਕੀ ਗੱਤ, ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ, ਮੈਨੂੰ ਪਤਾ ਹੀ ਨਹੀਂ ਚੱਲਦਾ ਮੈਂ ਕਿਸ ਪਾਸੇ ਵੱਲ ਨੂੰ ਤੁਰਿਆ ਜਾ ਰਿਹਾ। ਕਹੋ ਕਬੀਰ, ਤਬ ਹੀ ਨਰ ਜਾਗੈ ਜਮਕਾ ਡੰਡ ਮੂੰਡ ਪੈ ਲੱਗੇ, ਉਦੋਂ ਹੀ ਜਾ ਕੇ ਪਤਾ ਚੱਲਦਾ ਜਦੋਂ ਆਖਰੀ ਸਮਾਂ ਆ, ਜਦੋਂ ਡਾਕਟਰ ਵੀ ਜਵਾਬ ਦੇ ਦਿੰਦੇ ਨੇ ਵੀ ਚੱਲ ਹੁਣ ਮੁੱਕ ਗਿਆ ਤੇਰਾ ਲੇਖਾ ਜੋਖਾ ਕੰਮ ਕਰਨ ਦਾ, ਜਿਸ ਨੂੰ ਬਾਣੀ ਨੇ ਆਖਿਆ ਸੀ ਅਮਲ ਸਿਰਾਨੋ ਲੇਖਾ ਦੇਣਾ, ਅਮਲ ਕਰਨ ਦਾ, ਕੰਮ ਕਰਨ ਦਾ ਸਮਾਂ ਖਤਮ ਹੋ ਗਿਆ, ਹੁਣ ਤੇ ਹਿਸਾਬ ਕਿਤਾਬ ਕਰੀਏ ਜੀਵਨ ਦੇ ਅੰਦਰ ਕੀ ਕੀਤਾ ਹੈ। ਆਏ ਕਠਿਨ ਦੂਤ ਜਮ ਲੈਣਾ, ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਸ਼ਤਾਬ ਦੀਵਾਨ ਬੁਲਾਇਆ। ਪਰ ਬਾਬਾ ਕਬੀਰ ਕਹਿੰਦੇ ਨੇ ਉਸ ਵੇਲੇ ਵੀ ਫਿਰ ਮਨੁੱਖ ਰਿਸ਼ਵਤਾਂ ਦਿੰਦਾ ਹੈ, ਕਰੋ ਅਰਦਾਸ ਗਾਮ ਕਿਸ ਬਾਕੀ ਲਿਓ ਨਵੇੜ ਆਜ ਕੀ ਰਾਤੀ, ਰਿਸ਼ਵਤਾਂ ਦਿੰਦਾ ਹੈ ਜਿਸ ਤਰੀਕੇ ਦੇ ਨਾਲ ਦੁਨੀਆਂ ਦੇ ਅੰਦਰ ਸਾਰੀ ਜ਼ਿੰਦਗੀ ਰਿਸ਼ਵਤਾਂ ਦਿੱਤੀਆਂ ਨੇ, ਮਰਨ ਵੇਲੇ ਵੀ ਬੰਦਾ ਰਿਸ਼ਵਤਾਂ ਹੀ ਦਿੰਦਾ। ਫਿਰ ਉਸ ਵੇਲੇ ਹਜ਼ੂਰ ਸਾਹਿਬ ਅਖੰਡ ਪਾਠ ਸੁੱਖ ਲੈਂਦਾ ਹੈ, ਦਰਬਾਰ ਸਾਹਿਬ ਅਖੰਡ ਪਾਠ ਕੀ ਕਰਦਾ ਮਨੁੱਖ, ਰਿਸ਼ਵਤਾਂ ਹੀ ਦੇ ਰਿਹਾ ਰੱਬ ਨੂੰ ਵੀ ਸਾਲ 2 ਸਾਲ ਹੋਰ ਮਿਲ ਜਾਣ, ਜੋ ਕੁਝ ਸਾਰੀ ਜ਼ਿੰਦਗੀ ਕੀਤਾ ਅਖੀਰਲੇ ਸਮੇਂ ਵੀ ਉਹੀ ਕੁਝ ਕਰਦਾ ਪਿਆ। ਬਾਬਾ ਕਬੀਰ ਉਹ ਗੱਲ ਸਮਝਾਉਂਦੀ ਪਏ ਨੇ, ਕਹਿਣ ਲੱਗੇ ਕਹੋ ਕਬੀਰ, ਤਬ ਹੀ ਨਰ ਜਾਗੈ ਜਮਕਾ ਡੰਡ ਮੂੰਡ ਪੈਲ, ਜਦੋਂ ਪਤਾ ਚੱਲ ਗਿਆ ਇਹਨਾਂ ਰਿਸ਼ਵਤਾਂ ਦੇ ਨਾਲ ਕੁਝ ਨਹੀਂ ਹੋਣਾ, ਰੱਬੀ ਨਿਜਮਾਂ ਨੂੰ ਇਹ ਰਿਸ਼ਵਤਾਂ ਜਿਹੜੀਆਂ ਨੇ ਧਰਮ ਦੇ ਨਾਮ ਦੇ ਉੱਤੇ ਦਿੱਤੀਆਂ ਜਾਣ ਵਾਲੀਆਂ ਬਦਲ ਨਹੀਂ ਸਕਦੀਆਂ, ਉਦੋਂ ਪਤਾ ਚੱਲਦਾ ਜੀਵਨ ਸਾਰਾ ਹੀ ਅਜਾਈ ਚਲਿਆ ਗਿਆ। ਮੈਂ ਆਪਣਾ ਸਾਰਾ ਜੀਵਨ ਵਿਕਾਰਾਂ ਦੇ ਬੰਧਨਾਂ ਦੇ ਵਿੱਚ ਬੱਝਾ ਰਹਿਆ, ਮੈਂ ਆਪਣੇ ਜੀਵਨ ਦੇ ਅੰਦਰ ਮੁਕਤ ਹੋਣਾ ਸੀ, ਜੀਵਨ ਦੇ ਵਿੱਚ ਮੁਕਤ ਹੋਣਾ ਸੀ, ਇਸ ਜੀਵਨ ਦੇ ਵਿੱਚ ਮੈਂ ਆਜ਼ਾਦ ਹੋਣਾ ਸੀ, ਮਰਨ ਤੋਂ ਬਾਅਦ ਨੇ ਮੈਂ ਜਿਉਂਦਿਆਂ ਜੀ ਮੁਕਤ ਹੋਣਾ। ਬਾਬੇ ਕਬੀਰ ਦਾ ਹੀ ਇੱਕ ਸ਼ਬਦ ਆ, ਸਮਾਂ ਵੈਸੇ ਥੋੜ੍ਹਾ ਪਰ ਤੁਸੀਂ ਟਿਕ ਕੇ ਬੈਠੇ, ਥੋੜ੍ਹਾ ਸੰਖੇਪ ਦੇ ਵਿੱਚ ਮੈਂ ਆਪ ਜੀ ਦੇ ਨਾਲ ਸਾਂਝਾ ਕਰਦੇ ਹਾਂ, ਕਿਉਂਕਿ ਕਈ ਵਾਰੀ ਕੀ ਹੁੰਦਾ ਜਦੋਂ ਕਿਸੇ ਸ਼ਬਦ ਦੀ ਬਾਹਰਲੀ ਬਣਤਰ ਨੂੰ ਅਸੀਂ ਲੈਂਦੇ ਹਾਂ, ਉਸ ਨੂੰ ਸਮਝਣ ਤੋਂ ਬਗੈਰ, ਤੇ ਕਿਸੇ ਖਾਸ ਸਮੇਂ ਦੇ ਉੱਤੇ ਉਸ ਸ਼ਬਦ ਨੂੰ ਜਦੋਂ ਗਾਇਆ ਜਾਂਦਾ ਹੈ ਅਸੀਂ ਉਹਦਾ ਭਾਵ ਉਹੋ ਜਿਹੇ ਸਮਝ ਕੇ ਆਪ ਹੀ ਆਪਣੇ ਮਨ ਦੇ ਅੰਦਰ ਉਹੋ ਜਿਹੀ ਕਹਾਣੀ ਜਿਹੜੀ ਹੈ ਘੜ ਕੇ ਬਹਿ ਜਾਂਦੇ ਹਾਂ। ਆਸਾ ਰਾਗ ਦਾ ਸ਼ਬਦ, ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ੍ਰਹਿ ਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ, ਗਗਨ ਨਗਰ ਇੱਕ ਬੂੰਦ ਨ ਬਰਖੈ ਨਾਦ ਕਹਾਂ ਜੋ ਸਮਾਨਾ, ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲੇ ਸਿਦਾਨਾ, ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ੍ਰਹਿ ਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ, ਬਜਾਵਣ ਹਾਰੋ ਕਹਾਂ ਗਏ ਜਿਨ ਇਹ ਮੰਦਰ ਕੀਨਾ, ਸਾਖੀ ਸ਼ਬਦ ਸੁਰਤ ਨਹੀਂ ਉਪਜਾਏ ਖਿੰਚ ਤੇਜ ਸਭ ਦੀਨਾ। ਹੁਣ ਸ਼ਬਦ ਹੈ ਬਾਬਾ ਬੋਲਤੇ ਤੇ ਕਹਾਂ ਗਏ, ਪਰ ਜੋ ਅਸੀਂ ਸਮਝਣ ਦੇ ਵਿੱਚ ਇਹਦੀ ਗਲਤੀ ਕੀਤੀ ਉਹਦਾ ਜੋ ਮੈਂ ਆਪਣਾ ਦੇਖਿਆ, ਸਾਡੀ ਕੌਮ ਦੇ ਮਹਾਨ ਕਥਾਵਾਚਕ ਗਿਆਨੀ ਸੰਤ ਸਿੰਘ ਮਸਕੀਨ, ਜਿਸ ਵੇਲੇ ਉਹਨਾਂ ਨੇ ਚਲਾਣਾ ਕੀਤਾ, ਉਹਨਾਂ ਦੇ ਚਲਾਣੇ ਤੋਂ ਬਾਅਦ ਸਾਡੀ ਕੌਮ ਦੇ ਇੱਕ ਪ੍ਰਸਿੱਧ ਕੀਰਤਨੀ ਨੇ ਉੱਥੇ ਇਹ ਸ਼ਬਦ ਪੜ੍ਹ ਦਿੱਤਾ, ਬਾਬਾ ਬੋਲਤੇ ਤੇ ਕਹਾਂ ਗਏ, ਤੇ ਸੁਣਨ ਵਾਲੇ ਨੂੰ ਸ਼ਾਇਦ ਇਹੀ ਜਾਪਿਆ ਕਿ ਬਾਬਾ ਕਬੀਰ ਜੀ ਨੇ ਸ਼ਾਇਦ ਹੋ ਸਕਦਾ ਮਸਕੀਨ ਜੀ ਵਾਸਤੇ ਸ਼ਬਦ ਉਚਾਰਿਆ ਹੋਵੇ। ਹਾਲਾਂਕਿ ਉਸ ਪੂਰੇ ਸ਼ਬਦ ਦੇ ਅੰਦਰ ਮਰਨ ਦੀ ਘਟਨਾ, ਸਰੀਰਕ ਮੌਤ ਦਾ ਤੇ ਜ਼ਿਕਰ ਕਿਧਰੇ ਆਇਆ ਹੀ ਨਹੀਂ ਉਹਦੇ ਵਿੱਚ। ਨਤੀਜਾ ਨਿਕਲਿਆ ਉਸ ਤੋਂ ਬਾਅਦ ਇਹ ਪਰੰਪਰਾ ਚੱਲ ਪਈ, ਕਿਸੇ ਮਨੁੱਖ ਦਾ ਭੋਗ ਪੈਂਦਾ ਤੇ ਭੋਗ ਦੇ ਉੱਤੇ ਰਾਗੀ ਸਿੰਘ ਉਚੇਚੇ ਤੌਰ ਤੇ ਇਸ ਸ਼ਬਦ ਨੂੰ ਗਾਉਂਦੇ ਤੇ ਸੁਣਨ ਵਾਲੇ ਵੀ ਸ਼ਾਇਦ ਇਹੀ ਸਮਝਦੇ ਕਿ ਸ਼ਾਇਦ ਇਸ ਸ਼ਬਦ ਦੇ ਅੰਦਰ ਸਰੀਰਕ ਮੌਤ ਦਾ ਹੀ ਜ਼ਿਕਰ ਕੀਤਾ ਹੋਇਆ। ਬਾਬਾ ਬੋਲਤੇ ਤੇ, ਬੋਲਤੇ ਥੇ ਨਹੀਂ ਹੈ ਉੱਥੇ, ਬੋਲਤੇ ਤੇ, ਤੇ ਬੋਲਤੇ ਤੇ ਉਹਦਾ ਬਹੁ ਵਚਨ ਹੈ, ਤੇਰੇ ਉਹ ਬੋਲ ਜਿਹੜੇ ਕਿੱਥੇ ਗਏ ਨੇ, ਜਿਹੜੇ ਪਹਿਲਾਂ ਤੂੰ ਸਰੀਰਕ ਮੋਹ ਦੇ ਬੋਲ ਬੋਲਦਾ ਹੁੰਦਾ ਸੀ ਉਹ ਕਿੱਥੇ ਚਲੇ ਗਏ। ਦੇਹੀ ਕੇ ਸੰਗ ਰਹਿਤੇ, ਜਿਹੜੇ ਤੇਰੇ ਪਹਿਲਾਂ ਹਰ ਵੇਲੇ ਬੋਲ ਕੇਵਲ ਆਪਣੇ ਸਰੀਰ ਦੇ ਨਾਲ ਹੀ ਜੁੜੇ ਹੋਏ ਸਨ, ਸਰੀਰਕ ਮੋਹ ਦੇ ਨਾਲ ਹੀ ਜੁੜੇ ਹੋਏ ਸਨ, ਤੇਰੇ ਉਹ ਬੋਲ ਜਿਹੜੇ ਨੇ ਹੁਣ ਕਿੱਥੇ ਚਲੇ ਗਏ ਨੇ। ਸੁਰਤ ਮਾਹੀ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ, ਨਿਰਤ ਦਾ ਅਰਥ ਹੁੰਦਾ ਨੱਚਣਾ। ਪਹਿਲਾਂ ਕੀ ਸੀਗਾ, ਸਾਡੀ ਸੁਰਤ ਦੇ ਵਿੱਚ ਜਿਹੜੇ ਸਰੀਰਕ ਮੋਹ ਦੇ ਖਿਆਲ ਨੇ ਹਰ ਵੇਲੇ ਨੱਚਦੇ ਰਹਿੰਦੇ ਸਨ, ਹਰ ਵੇਲੇ ਇੱਥੇ ਨਾਚ ਗਾਣਾ ਚੱਲਦਾ ਹੀ ਰਹਿੰਦਾ ਸੀ। ਕਾਹਦਾ? ਕੇਵਲ ਮਾਇਆ ਦੇ ਫੁਰਨਿਆਂ ਦਾ, ਕੇਵਲ ਸਰੀਰਕ ਮੋਹ ਦੇ ਫੁਰਨਿਆਂ ਦਾ। ਪਰ ਕਹਿਣ ਲੱਗੇ ਕਿੱਥੇ ਚਲੇ ਗਏ ਨੇ ਉਹ? ਕਦੋਂ? ਜਦੋਂ ਤੇਰੇ ਬੰਧਨ ਟੁੱਟ ਗਏ ਨੇ ਸਾਰੇ, ਜਦੋਂ ਤੂੰ ਮੁਕਤ ਹੋ ਗਿਆ, ਜਦੋਂ ਤੂੰ ਜੀਵਨ ਮੁਕਤ ਹੋ ਗਿਆ, ਤੇਰੀਆਂ ਉਹ ਕਥਾ ਵਾਰਤਾਂ ਜਿਹੜੀਆਂ ਕੇਵਲ ਪਹਿਲਾਂ ਦੁਨਿਆਵੀ ਧੰਦਿਆਂ ਦੀਆਂ ਸਨ, ਦੁਨਿਆਵੀ ਮੋਹ ਦੀਆਂ ਸਨ, ਤੇਰੀਆਂ ਉਹ ਕਥਾ ਵਾਰਤਾਵਾਂ ਹੁਣ ਕਿੱਥੇ ਚਲੀਆਂ ਗਈਆਂ ਨੇ? ਉਹ ਸਾਰਾ ਕੁਝ ਖਤਮ ਹੋ ਗਿਆ। ਸਮਾਂ ਨੇ ਉਸੇ ਸ਼ਬਦ ਦੇ ਅਖੀਰ ਦੇ ਉੱਤੇ ਜਦੋਂ ਜਾਓਗੇ ਉੱਥੇ ਤੇ ਸਪਸ਼ਟ ਕਰ ਦਿੱਤਾ, ਕਹਿਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੋਰੈ। ਬੰਧਨ ਕਿਹੜੇ ਕੱਟਣੇ ਸਨ? ਮਰਨ ਤੋਂ ਬਾਅਦ ਦੇ ਨਹੀਂ। ਬਾਬਾ ਕਬੀਰ ਕਹਿੰਦੇ ਨੇ ਜਿਹੜਾ ਹਰੀ ਨੂੰ ਧਿਆਉਂਦਾ ਹੈ ਉਹਦੇ ਜੀਵਨ ਦੇ ਬੰਧਨ ਕੱਟੇ ਜਾਂਦੇ ਨੇ, ਉਹਦੇ ਸਰੀਰ ਦੇ ਇਹ ਗਿਆਨ ਇੰਦਰੇ, ਉਹਦੇ ਸਰੀਰ ਦੇ ਇਹ ਜਿਹੜੇ ਕਰਮ ਇੰਦਰੇ ਨੇ ਥੱਕ ਜਾਂਦੇ ਨੇ। ਥੱਕ ਜਾਂਦੇ ਭਾਵ ਉਹ ਹੁਣ ਗਲਤ ਦੇਖ ਨਹੀਂ ਪਾਉਂਦੇ, ਉਹ ਹੁਣ ਗਲਤ ਸੁਣ ਨਹੀਂ ਪਾਉਂਦੇ, ਉਹ ਹੁਣ ਗਲਤ ਪਾਸੇ ਚੱਲਦੇ ਨਹੀਂ ਪਏ। ਜਿਸ ਨੂੰ ਬਾਬੇ ਕਬੀਰ ਨੇ ਆਖਿਆ ਸੀ ਕਿ ਕਬੀਰ ਗੂੰਗਾ ਹੂਆ ਬਾਬਰਾ, ਮੈਂ ਤੇ ਗੂੰਗਾ ਹੋ ਗਿਆ, ਮੈਂ ਤੇ ਬਹਿਰਾ ਹੂਆ ਕਾਨ, ਕੰਨਾਂ ਤੋਂ ਮੈਂ ਬਹਿਰਾ ਬੋਲਾ ਹੋ ਗਿਆ, ਪਾਵੋ ਤੇ ਪਿੰਗਲ ਭਾਇਆ, ਮੈਂ ਪੈਰਾਂ ਤੋਂ ਪਿੰਗਲਾ ਹੋ ਗਿਆ, ਅਪਾਹਜ ਹੋ ਗਿਆ। ਕਦੋਂ? ਮਾਰਿਆ ਸਤਿਗੁਰ ਬਾਣ, ਗੁਰੂ ਨੇ ਸ਼ਬਦ ਦਾ ਇਹੋ ਜਿਹਾ ਤੀਰ ਮੈਨੂੰ ਬੰਨ ਕੇ ਮਾਰਿਆ, ਮੈਂ ਤੇ ਪਿੰਗਲਾ ਹੋ ਗਿਆ, ਮੈਂ ਤੇ ਅਪਾਹਜ ਹੋ ਗਿਆ, ਮੈਂ ਤੇ ਬੋਲਾ ਹੋ ਗਿਆ, ਮੈਂ ਤੇ ਗੂੰਗਾ ਹੋ ਗਿਆ। ਲੋਕੀ ਮੈਨੂੰ ਬਾਬਰਾ ਕਹਿਣ ਲੱਗ ਪਏ ਨੇ, ਲੋਕੀ ਮੈਨੂੰ ਕਮਲਾ ਕਹਿਣ ਲੱਗ ਪਏ ਨੇ। ਕਿਉਂ? ਮੈਂ ਨਹੀਂ ਗਲਤ ਬੋਲ ਸਕਦਾ, ਮੈਂ ਨਹੀਂ ਝੂਠ ਬੋਲ ਸਕਦਾ, ਮੈਂ ਗੰਦੇ ਗੀਤ ਆਪਣੇ ਕੰਨਾਂ ਦੇ ਵਿੱਚ ਹੁਣ ਨਹੀਂ ਪੈਣ ਦਿੰਦਾ, ਮੈਂ ਰੋਕ ਦਿੰਦਾ ਇਹਨਾਂ ਨੂੰ, ਕੰਨ ਬੰਦ ਕਰ ਲੈਣੇ ਉਸ ਵੇਲੇ, ਮੈਂ ਗਲਤ ਪਾਸੇ ਵੱਲ ਹੁਣ ਨਹੀਂ ਤੁਰ ਕੇ ਜਾ ਸਕਦਾ, ਮੇਰੇ ਪੈਰ ਨਹੀਂ ਤੁਰਦੇ ਉਸ ਪਾਸੇ ਵੱਲ ਨੂੰ, ਮੈਂ ਪੈਰਾਂ ਤੋਂ ਪਿੰਗਲਾ ਹੋ ਚੁੱਕਾ ਹਾਂ। ਇਹ ਮੇਰੇ ਜੀਵਨ ਦੇ ਅੰਦਰ ਜਿਹੜੀ ਤਬਦੀਲੀ ਆਈ ਹੈ, ਇਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਜਿਸ ਦੇ ਜੀਵਨ ਦੇ ਵਿੱਚ ਸ਼ਬਦ ਵਸਿਆ ਉਸ ਮਨੁੱਖ ਦੇ ਬੰਧਨ ਟੁੱਟਦੇ ਨੇ, ਉਸ ਮਨੁੱਖ ਨੂੰ ਜਿਉਂਦਿਆਂ ਜੀ ਖਲਾਸੀ, ਜਿਉਂਦਿਆਂ ਜੀ ਮੁਕਤੀ ਮਿਲਦੀ ਹੈ, ਹੋਵੇ ਮੁਕਤ ਜਿਉਂਦਿਆਂ ਜੀ ਮੁਕਤੀ ਮਿਲਦੀ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹ ਦਿਓ, ਕੱਲ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇੱਕ ਬਚਨ ਸਾਂਝਾ ਕੀਤਾ ਸੀ। ਵੈਸੇ ਤੇ ਤੁਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਸ਼ਲੋਕ ਕਿਧਰੇ ਪੜ੍ਹੋ ਨਾ, ਤੇ ਉਹਦੇ ਵਿੱਚ ਜਿਤਨੀ ਵੀ ਧਾਰਮਿਕ ਸ਼ਬਦਾਵਲੀ ਵਰਤੀ ਹੈ, ਧਾਰਮਿਕ ਟਰਮਨੋਲੋਜੀ ਜਿਤਨੀ ਵੀ ਉਹਦੇ ਵਿੱਚ ਵਰਤੀ ਹੈ, ਤੁਸੀਂ ਜਦੋਂ ਉਹਨਾਂ ਸ਼ਲੋਕਾਂ ਦੀ ਉਸ ਸ਼ਬਦਾਵਲੀ ਨੂੰ ਦੇਖੋਗੇ, ਉਹਦੇ ਵਿੱਚ ਚਾਹੇ ਮੁਕਤ ਹੋਣਾ ਹੋਵੇ, ਚਾਹੇ ਗਿਆਨੀ ਬਣਨਾ ਹੋਵੇ, ਚਾਹੇ ਉਹਦੇ ਵਿੱਚ ਵੱਡੇ ਭਾਗਾਂ ਵਾਲਾ ਚੰਗੀ ਕਿਸਮਤ ਵਾਲਾ ਬਣਨਾ ਲਿਖਿਆ ਹੋਵੇ, ਭਗਵਾਨ ਬਣਨਾ ਹੋਵੇ, ਹਰੇਕ ਸ਼ਲੋਕ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਚੰਗੇ ਗੁਣਾਂ ਦੇ ਨਾਲ ਜੋੜਿਆ ਹੈ। ਉਸਤਤ ਨਿੰਦਿਆ ਨਾਹੀਂ ਜੇ ਕੰਚਨ ਲੋ ਸਮਾਨ, ਕਉ ਨਾਨਕ ਸੁਨ ਰੇ ਮਨਾ ਮੁਕਤ ਤਾਹੀਂ ਤੈ ਜਾਣ, ਹਰਖ ਸੋਗ ਜਾਂ ਕਹਿ ਨਹੀਂ ਬੈਰੀ ਮੀਤ ਸਮਾਨ, ਕਉ ਨਾਨਕ ਸੁਨ ਰੇ ਮਨਾ ਮੁਕਤ ਤਾਹੀਂ ਤੈ ਜਾਣ, ਭੈ ਕਾਹੂ ਕਉ ਦੇਤ ਨੈ ਨਹਿ ਭੈ ਮਾਨ ਧਿਆਨ, ਕਉ ਨਾਨਕ ਸੁਨ ਰੇ ਮਨਾ ਗਿਆਨੀ ਤਾਹੀਂ, ਜੇ ਵਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ, ਕਉ ਨਾਨਕ ਸੁਨ ਰੇ ਮਨਾ ਤੇਹ ਨਰ ਮਾਥੇ ਭਾਗ। ਕਿਸਮਤ ਵਾਲਾ ਕੌਣ ਹੈ ਜਿਹਨੇ ਵਿਖਿਆ ਛੱਡ ਦਿੱਤੀ, ਗਿਆਨੀ ਕੌਣ ਆ ਜਿਹਨੇ ਆਪਣੇ ਜੀਵਨ ਦੇ ਡਰ ਦੂਰ ਕਰ ਦਿੱਤੇ, ਮੁਕਤ ਕੌਣ ਆ ਗੁਰਦੇਵ ਕਹਿਣ ਲੱਗੇ ਜਿਹਨੇ ਉਸਤਤ ਨਿੰਦਿਆ ਤਿਆਗ ਦਿੱਤੀ, ਜਿਹੜਾ ਹਰਖ ਸੋਗ ਤੋਂ ਨਿਆਰਾ ਹੋ ਗਿਆ। ਤੇ ਬਿਲਕੁਲ ਇਹੀ ਵਿਆਖਿਆ ਹੈ ਜਿਹੜੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਵੀ ਸੁਖਮਣੀ ਦੀ ਪਾਵਨ ਬਾਣੀ ਅੰਦਰ ਕੀਤੀ ਹੈ। ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਪ੍ਰਭ ਕੀ ਆਗਿਆ ਆਤਮ ਹਿਤਾਬ ਹੈ, ਕਿੰਨਾ ਕੀਮਤੀ ਬੋਲਿਆ, ਜੀਵਨ ਮੁਕਤ ਸੋ ਕਹਾਵੈ। ਕਿਉਂਕਿ ਜਦੋਂ ਅਸੀਂ ਧਾਰਮਿਕ ਗ੍ਰੰਥ ਪੜ੍ਹਦੇ ਹਾਂ ਜਾਂ ਕਈ ਵਾਰੀ ਕਥਾ ਵਾਰਤਾ ਸੁਣਦੇ ਹਾਂ, ਰੋਜ਼ ਦਾ ਸਾਡਾ ਨੇਮ ਬਣਿਆ ਹੁੰਦਾ ਕਿਸੇ ਧਾਰਮਿਕ ਅਸਥਾਨ ਤੇ ਜਾ ਕੇ ਕਥਾ ਵਿਖਿਆਣ ਅਸੀਂ ਸੁਣਨੇ, ਕਈ ਵਾਰੀ ਉਹ ਸ਼ਬਦਾਵਲੀ ਜਿਹੜੀ ਸਾਡੇ ਮੂੰਹ ਦੇ ਉੱਤੇ ਚੜ ਜਾਂਦੀ ਹੈ ਉਹ ਸ਼ਬਦਾਵਲੀ ਕਈ ਵਾਰੀ ਕੇਵਲ ਉਦਾਰੀ ਹੁੰਦੀ ਹੈ, ਕੇਵਲ ਅਸੀਂ ਆਪਣੀ ਜ਼ਬਾਨ ਤੋਂ ਸ਼ਬਦ ਦੁਹਰਾ ਦਿੰਦੇ ਹਾਂ। ਪਰਿਵਾਰ ਦੇ ਵਿੱਚੋਂ ਕੋਈ ਜੀ ਚਲਾਣਾ ਕਰ ਜਾਏ ਕਿਉਂਕਿ ਸਾਡੇ ਮੂੰਹ ਦੇ ਉੱਤੇ ਚੜਿਆ ਹੋਇਆ ਵੀ ਇੱਦਾਂ ਕਹਿਣਾ ਵੀ ਰੱਬ ਦਾ ਪਾਣਾ ਸੀ, ਪਰਮਾਤਮਾ ਦਾ ਹੁਕਮ ਸੀ, ਪਰ ਅੰਦਰੋਂ ਮਨੁੱਖ ਅਡੋਲ ਹੈ ਕਿ ਨਹੀਂ ਅਡੋਲ ਉਹ ਤੇ ਇੱਕ ਵੱਖਰੀ ਖੇਡ ਹੈ। ਉਹ ਤੇ ਉਸਨੂੰ ਆਪ ਨੂੰ ਪਤਾ ਹੋਏਗਾ ਨਾ ਵੀ ਰਾਤ ਨੂੰ ਹੁਣ ਮੈਨੂੰ ਨੀਂਦ ਵੀ ਆਉਂਦੀ ਹੈ ਕਿ ਨਹੀਂ ਆਉਂਦੀ, ਕਿੰਨੀ ਬੇਚੈਨੀ ਦੇ ਵਿੱਚ ਮੇਰਾ ਜੀਵਨ ਲੰਘਦਾ ਪਿਆ ਹੈ, ਘਾਟਾ ਪਿਆ ਗਿਆ। ਸੁਣੀ ਸੁਣਾਈ ਗੱਲ ਕਹਿ ਦਿੰਦੇ ਹਾਂ ਵੀ ਰੱਬ ਦਾ ਹੁਕਮ ਸੀ ਜੀ, ਚਲੋ ਕੋਈ ਨਹੀਂ, ਪਰ ਕਿ ਹਿਰਦੇ ਨੇ ਉਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਨਹੀਂ ਕੀਤਾ। ਗੁਰਦੇਵ ਉਹਦੀ ਗੱਲ ਕਰਦੇ ਨੇ ਪ੍ਰਭ ਕੀ ਆਗਿਆ ਆਤਮ ਹਿਤਾਵ ਹੈ, ਅੰਦਰੋਂ ਉਹਦੇ ਨਾਲ ਹਿੱਤ ਬਣ ਗਿਆ, ਜੋ ਹੋਇਆ ਵਾਕਿਆ ਮੇਰੇ ਪਲ। ਮੈਂ ਕੇਵਲ ਜ਼ਬਾਨ ਤੋਂ ਨਹੀਂ ਕਹਿਣਾ ਵੀ ਜੋ ਹੋ ਜੋ ਤੁਧ ਭਾਵੇ ਸਾਈ ਪਲੀਕਾਰ, ਮੇਰਾ ਹਿਰਦਾ ਇਸ ਗੱਲ ਨੂੰ ਸਵੀਕਾਰ ਕਰਦਾ ਪਿਆ ਕਿ ਜੋ ਕੁਝ ਹੋਇਆ ਮੇਰੇ ਭਲੇ ਵਾਸਤੇ ਹੋਇਆ, ਰੱਬ ਮੇਰਾ ਮਿੱਤਰ ਹੈ। ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ, ਏਕਾ ਟੇਕ ਮੇਰੇ ਮਨ ਚੀਤ, ਜਿਸ ਕਿਛ ਕਰਨਾ ਹਮਰਾ ਮੀਤ ਸੋ ਹਮਰਾ ਮੀਤ। ਜਿਹਦੇ ਹੁਕਮ ਦੇ ਵਿੱਚ ਸਾਰਾ ਕੁਝ ਹੋ ਰਿਹਾ ਉਹ ਮੇਰਾ ਦੁਸ਼ਮਣ ਥੋੜੀ ਆ, ਉਹ ਤੇ ਮੇਰਾ ਮਿੱਤਰ ਆ, ਤੇ ਮਿੱਤਰ ਜਿਹੜਾ ਹੋਵੇ ਉਹਦੇ ਤੇ ਭਰੋਸਾ ਕਰਨਾ ਹੀ ਪਏਗਾ ਕਿ ਜੋ ਕੁਝ ਕਰੇਗਾ ਮੇਰੇ ਭਲੇ ਵਾਸਤੇ ਕਰੇਗਾ, ਇਹ ਮੇਰਾ ਮਿੱਤਰ ਹੈ, ਮੇਰਾ ਬੁਰਾ ਨਹੀਂ ਕਰ ਸਕਦਾ। ਜਿਹਦੇ ਤੇ ਥੋੜਾ ਜਿਤਨਾ ਵੀ ਸ਼ੱਕ ਹੋਵੇ ਕਿ ਕਿਧਰੇ ਮੇਰਾ ਨੁਕਸਾਨ ਕਰ ਦੇਵੇਗਾ, ਕਿਧਰੇ ਮੇਰਾ ਬੁਰਾ ਕਰੇਗਾ, ਉਹਦੇ ਨਾਲ ਮਿੱਤਰਤਾ ਤੁਹਾਡੀ ਨਿਭ ਹੀ ਨਹੀਂ ਸਕਦੀ, ਰਹਿ ਹੀ ਨਹੀਂ ਸਕਦੀ। ਜਿਸ ਨੂੰ ਮਿੱਤਰ ਆਖਿਆ ਜਾਂਦਾ ਉਹਦੇ ਤੇ ਮੁਕੰਮਲ ਇਹੀ ਯਕੀਨ ਕਰਨਾ ਬਣਦਾ ਕਿ ਇਹ ਜੋ ਕੁਝ ਕਰੇਗਾ ਮੇਰੇ ਭਲੇ ਵਾਸਤੇ ਕਰੇਗਾ। ਹੁਣ ਮੈਂ ਜ਼ਬਾਨ ਤੋਂ ਹੀ ਨਹੀਂ ਕਹਿੰਦਾ ਕਿ ਜੋ ਤੁਧ ਭਾਵੈ ਸਾਈ ਪਲੀਕਾਰ, ਅਸਲੀਅਤ ਇਹ ਹੈ ਮੇਰੇ ਹਿਰਦੇ ਨੇ ਇਸ ਸੱਚਾਈ ਨੂੰ ਸਵੀਕਾਰ ਕੀਤਾ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਣ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ। ਸਾਈ ਜੁਗਤ ਜ਼ਿੰਦਗੀ ਜਿਉਣ ਦਾ ਵਧੀਆ ਤਰੀਕਾ, ਜ਼ਿੰਦਗੀ ਦਾ ਜਿਹਨੂੰ ਅਸੀਂ ਆਖਦੇ ਹਾਂ ਗਾਡੀ ਰਾਹ, ਪੱਧਰਾ ਰਾਹ। ਪੁਰਾਣੇ ਸਮਿਆਂ ਦੇ ਵਿੱਚ ਜਿੱਥੋਂ ਦੀ ਗੱਡੇ ਲੰਘਦੇ ਸਨ ਉਹ ਰਾਹ ਪੈ ਜਾਂਦਾ ਸੀ ਨਾ, ਤੇ ਲੋਕਾਂ ਦਾ ਉੱਥੋਂ ਦੀ ਲੰਘਣਾ ਸੌਖਾ ਹੋ ਜਾਂਦਾ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਮੇਰੇ ਵਾਸਤੇ ਗਾਡੀ ਰਾਹ ਹੈ ਉਹਦੀ ਰਜਾ ਦੇ ਵਿੱਚ ਤੁਰਨਾ, ਜੋ ਵਰਤਾਏ ਜੋ ਕੁਝ ਵੀ ਉਹ ਵਰਤਾਉਂਦਾ ਹੈ ਮੇਰੇ ਵਾਸਤੇ ਸਾਈ ਜੁਗਤ ਜ਼ਿੰਦਗੀ ਜਿਉਣ ਦਾ ਵਧੀਆ ਰਸਤਾ ਹੀ ਉਹ ਹੈ। ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ, ਉਸ ਮਨੁੱਖ ਨੂੰ ਆਖਿਆ ਜਾਂਦਾ ਕਿ ਇਹ ਮਨੁੱਖ ਜੀਵਨ ਮੁਕਤ ਹੋ ਗਿਆ, ਜਿਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਕਿ ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ ਪਰ ਕੌਣ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕਸ ਸਿਉਂ ਲਿਵ ਲਾਏ। ਕਿਸ ਮਨੁੱਖ ਦੇ ਬੰਧਨ ਟੁੱਟਦੇ ਨੇ, ਕਿਹੜਾ ਮਨੁੱਖ ਜੀਵਨ ਮੁਕਤ ਹੁੰਦਾ ਹੈ, ਜਿਹੜਾ ਗੁਰੂ ਦੇ ਸਨਮੁਖ ਹੋ, ਰੱਬੀ ਹੁਕਮਾਂ ਅਨੁਸਾਰ ਜਿਹੜਾ ਗੁਰੂ ਦੇ ਸਾਹਮਣੇ ਹੋਇਆ, ਜਿਸ ਨੇ ਗੁਰੂ ਦਾ ਸਿਧਾਂਤ ਗੁਰੂ ਦਾ ਸ਼ਬਦ ਗੁਰੂ ਦਾ ਗਿਆਨ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲਿਆ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਸ ਨੇ ਇੱਕ ਦੇ ਨਾਲ ਆਪਣੀ ਸੁਰਤ ਜੋੜ ਲਈ ਉਹ ਮਨੁੱਖ ਜੀਵਨ ਮੁਕਤ ਆ। ਸਮਝ ਪੈ ਗਈ ਕਿ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ, ਉਸ ਕਰਤੇ ਦਾ ਉਸ ਪਰਮਾਤਮਾ ਦਾ ਆਪਣਾ ਹੁਕਮ ਸਾਰੇ ਸੰਸਾਰ ਦੇ ਵਿੱਚ ਵਰਤਦਾ ਹੈ, ਉਸ ਪਰਮਾਤਮਾ ਦੀ ਆਪਣੀ ਰਜ਼ਾ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਸਾਰੇ ਸੰਸਾਰ ਦੀ ਕਾਰ ਚੱਲਦੀ ਪਈ ਹੈ। ਮੈਂ ਆਪਣੇ ਜੀਵਨ ਦੇ ਅੰਦਰ ਆਨੰਦ ਨੂੰ ਤਾਂ ਪ੍ਰਾਪਤ ਕਰ ਸਕਦਾ ਹਾਂ ਜੇ ਮੈਂ ਉਸ ਦੇ ਹੁਕਮ ਦੇ ਨਾਲ ਆਪਣੇ ਜੀਵਨ ਦਾ ਨਾਤਾ ਜੋੜ ਲਵਾਂ। ਇਤਨੇ ਬਚਨ ਆਪਣੇ ਪ੍ਰਵਾਨ ਕਰਨੇ ਹੋਈਆਂ ਭੁੱਲਾਂ ਚੁੱਕਾਂ ਦੀ ਕਿਵੇਂ ਬਖਸ਼ਣੀ। ਇਕਾਗਰਤਾ ਸਹਿਤ ਆਪ ਜੀ ਨੇ ਸ਼ਿਰਵਨ ਕੀਤਾ, ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।